गुर समान तीर्थ नहीं कोए, सर संतोख तास गुर होए रहाओ। गुर दरियाओ सदा जल निर्मल, मिलिया दुर्मत मैल हरै। सत गुर पाया पूरा नावण, पशु परे तो देव करै। रत्ता सच नाम तल ही अल, सो गुर परमल कहिया। जा की वास बनासपत सौरै, तास चरण लिव रहिया। गुरमुख जी प्राण उपजै, गुरमुख शिव कर जाइए। गुरमुख नानक सच समाइए, गुरमुख निज पद पाइए। गुरमुख नानक सच समाइए, गुरमुख निज पद पाइए। वाहिगुरु जी का खालसा, वाहिगुरु जी की फतेह। गुरु चरणां दे विच विराजमान गुरु प्यारी गुरु सवारी सतसंगत जी, वडभागे हाँ असी सारे जिन्हां नूं सतगुरु श्री गुरु ग्रंथ साहिब महाराज सच्चे पातशाह जी दी पावन हजूरी दे अंदर जुड़ करके गुरबाणी कीर्तन अते गुरमति विचार श्रवण करन दा सुभाग समा प्राप्त होया। अज दा जो शब्द असी श्रवण कीता, प्रभाती राग दे अंदर दर्ज सतगुरु गुरु नानक साहिब सच्चे पातशाह द्वारा उचारण कीता होया और 1328 अंक दे उपर ये पावन जिहड़ा शब्द है सुभायमान है। रहाओ वाले बंद तो सानू ये गल क्लीयर हो जाती है भी गुरु पातशाह इस दे अंदर सानू तीर्थ की परिभाषा जिहड़ी है, तीर्थ कौन है, उहदे बारे समझाण दा सानू उन्होंने परोपकार कीता और बड़े सौखे शब्दां दे विच। रहाओ वाले बंद तो असी विचार की प्रारंभता करांगे। गुरु पातशाह जी ने पावन बचन बख्शिश किते, गुर समान तीरथ नहीं कोए। समान का अर्थ हुंदा है बराबर, किसी की किसी नाल तुलना करनी। धन गुरु सच्चे पातशाह गुरु नानक साहब सच्चे पातशाह ने यह निर्णा सानू दे दिता भी गुरु तो बड़ा तीरथ कोई भी नहीं। इस गल नू अपनी सुरत दे विच रखिए। जो इस गल नू असी अपनी सुरत दे विच रखांगे फिर दुनिया का कोई भी तीर्थ साढ़े सामने कोई लियाउण दा जतन करेगा वह तीर्थ दे वाले पासे साडा ध्यान ही नहीं जाएगा। जदों असी गुरबाणी दे विचों तीर्थ शब्द नू विचारदे हां, अठ रूपां दे विच अठ प्रकार गुरु पातशाह ने तीर्थ शब्द नू गुरबाणी दे विच दर्ज कीता। और जदों असीं गुरबाणी विचों इन्हां गल्लां दा निर्णा लैंदे हां ते तीरथ जिहड़ा मुक्ता अखर है ना, जिहनूं थत्थे नूं औंकड़ लगी होए ते ना लगी होए सिहारी, उह अखर तीरथ जिहड़ा 115 वार गुरु पातशाह ने इस्तेमाल कीता। हुण इह दसण दा भाव की है वी 115 वार तीरथ शब्द जिहड़ा मुक्ते वाला है गुरु पातशाह ने अपनी बाणी दे विच वरतिया। 115 वार ही गुरु पातशाह ने जिहड़े लोकां ने तीर्थां दे रूप दे विच कर्मकांडी जिहड़ी सोच बनाई होई सी उस सोच नूं उगाड़ के साडे सामने रखिया। इकले इकली गल नूं इक इक उदाहरण दे के पातशाह ने साडे सामने रखिया। बहुतात रूप दे विच जिहड़े कर्मकांड इन्हां स्थानां दे नाल जुड़े होए सी उह गल साडे सामने रखी। फिर तीर्थ शब्द आउंदा है तत्ते नूं बिहारी ते रारे नूं सिहारी ते थत्था, ये आउंदा है 42 वार। इदां ही तीर्थ दे थत्थे नूं जिथे औंकड़ है 25 वार गुरबाणी दे विच ये अखर आया है ते इक आउंदा है तीर्थ है। ਸੱਥੇ ਤੋਂ ਅੱਗੇ ਹਾਹਾ ਲੱਗਿਆ ਹੋਇਆ। ਇਹ ਸ਼ਬਦ ਇੱਕੋ ਹੀ ਵਾਰੀ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਤੇ ਸ਼ਬਦ ਆਉਂਦਾ ਤੀਰਥਾ। ਤੀਰਥਾ ਸ਼ਬਦ ਦੋ ਵਾਰੀ ਤੇ ਤੀਰਥਾਂ ਬਿੰਦੀ ਦੇ ਨਾਲ ਫਿਰ ਦੋ ਵਾਰੀ ਵਰਤਿਆ ਗਿਆ। ਇੱਕ ਸ਼ਬਦ ਆਉਂਦਾ ਤੀਰਥਾਏ, ਇਹ ਇੱਕ ਵਾਰ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਤੇ ਤੀਰਥੀ ਇਹ ਦੋ ਵਾਰ ਦਰਜ ਜਿਹੜਾ ਹੈ ਗੁਰਬਾਣੀ ਦੇ ਵਿੱਚ ਹੈ। ਇਸ ਢੰਗ ਦੇ ਨਾਲ ਅੱਠ ਪ੍ਰਕਾਰ ਦੇ ਜਿਹੜੇ ਇਸ ਸ਼ਬਦ ਦੇ ਪ੍ਰਯੋਗ ਜਿਹੜੇ ਨੇ ਇਹ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਕੀਤੇ। ਪਰ ਜਦੋਂ ਤੀਰਥ ਸ਼ਬਦ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਤੇ ਆਮ ਕਰਕੇ ਜੋ ਸਾਡੇ ਵਿੱਚ ਪ੍ਰਚਾਰਿਆ ਗਿਆ, ਜੋ ਸਾਡੇ ਵਿੱਚ ਚਲਣ ਹੈ, ਵੀ ਜਿੱਥੇ ਇੱਕ ਸਰੋਵਰ ਬਣਿਆ ਹੋਏ, ਇੱਕ ਉੱਥੇ ਧਾਰਮਿਕ ਸਥਲ ਬਣਾਇਆ ਹੋਏ, ਜਿੱਥੇ ਚਾਰ ਬੰਦੇ ਬਹਿ ਕੇ ਧਰਮ ਦੀਆਂ ਗੱਲਾਂ ਕਰਦੇ ਹੋਣ, ਤੇ ਅਸੀਂ ਉਹਨੂੰ ਤੀਰਥ ਮੰਨ ਲਿਆ। ਜਦੋਂ ਭਾਈ ਕਾਨ ਸਿੰਘ ਜੀ ਨਾਭਾ ਨੇ ਤੀਰਥ ਦੇ ਅਰਥ ਕੀਤੇ, ਉਹਨਾਂ ਨੇ ਤੀਰਥ ਦੇ ਬਾਰੇ ਲਿਖਿਆ, ਉਹਨਾਂ ਨੇ ਲਿਖਿਆ ਵੀ ਉਹ ਸਥਾਨ ਜਿਹਨੂੰ ਲੋਕਾਂ ਨੇ ਮੰਨਿਆ ਹੈ, ਕਿਸੇ ਦਾ ਬਣਾਇਆ ਹੋਇਆ ਨਹੀਂ, ਆਪਣੇ ਮਨ ਦੀ ਮਨੌਤ ਹੈ। ਕਹਿੰਦੇ ਉਹ ਸਥਾਨ ਜਿਹਨੂੰ ਸਾਡੇ ਧਾਰਮਿਕ ਲੋਕਾਂ ਨੇ ਮੰਨ ਲਿਆ ਵੀ ਇੱਥੋਂ ਧਰਮ ਦੀ ਸਿੱਖਿਆ ਮਿਲਦੀ ਹੈ, ਕਹਿੰਦੇ ਇੱਥੋਂ ਸਾਡੀ ਮੁਕਤੀ ਹੋਏਗੀ, ਉਹਨੂੰ ਜਿਹੜਾ ਹੈ ਤੀਰਥ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ। 68 ਤੀਰਥਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਜਿਹੜੇ ਹਿੰਦੂਇਜ਼ਮ ਦੇ ਅੰਦਰ ਨੇ 68 ਤੀਰਥਾਂ ਦਾ ਜ਼ਿਕਰ ਆਉਂਦਾ, ਪਰ ਗੁਰਮਤ ਦੇ ਵਿੱਚ ਜਿਹੜਾ ਹੈ ਇਹਨਾਂ 68 ਤੀਰਥਾਂ ਦਾ ਕੋਈ ਮਹੱਤਵ ਨਹੀਂ। ਫਿਰ ਉਹਨਾਂ ਨੇ ਨਾਲ ਇੱਕ ਗੱਲ ਹੋਰ ਦਰਜ ਕੀਤੀ, ਕਹਿਣ ਲੱਗੇ ਤੁਸੀਂ ਅਗਰ ਉਸ ਧਾਰਮਿਕ ਸਥਲ ਤੇ ਜਾ ਰਹੇ ਹੋ, ਉੱਥੇ ਜਾਣ ਦੇ ਦੋ ਪ੍ਰਯੋਜਨ ਹੋ ਸਕਦੇ ਨੇ। ਇੱਕ ਪ੍ਰਯੋਜਨ ਕੀ ਹੈ ਵੀ ਉੱਥੇ ਜੇਕਰ ਸੱਚ ਦੀ ਵਿਚਾਰ ਹੋ ਰਹੀ ਹੈ, ਤੁਸੀਂ ਉਸ ਸੱਚ ਦੀ ਵਿਚਾਰ ਨੂੰ ਗ੍ਰਹਿਣ ਕਰ ਸਕਦੇ ਹੋ, ਤੇ ਦੂਸਰਾ ਜਿਹੜਾ ਉਹਨਾਂ ਨੇ ਪ੍ਰਯੋਜਨ ਦੱਸਿਆ ਵੀ ਜੇ ਉਸ ਸਥਾਨ ਦੇ ਉੱਤੇ ਕੋਈ ਇਤਿਹਾਸਿਕ ਘਟਨਾ ਵਾਪਰੀ ਹੈ ਜਾਂ ਕੋਈ ਉੱਥੇ ਦਾ ਇਤਿਹਾਸ ਹੈ, ਉਸ ਇਤਿਹਾਸ ਦੀ ਜਾਣਕਾਰੀ ਵਾਸਤੇ ਤੁਸੀਂ ਉੱਥੇ ਦਾ ਜਿਹੜਾ ਹੈ ਪਿੰਡਾ ਤੈਅ ਕਰਕੇ ਉੱਥੇ ਜਾ ਕੇ ਤੁਸੀਂ ਵਾਪਸ ਆ ਸਕਦੇ ਹੋ। ਪਰ ਨਾਲ ਉਹਨਾਂ ਨੇ ਇਹ ਜ਼ਿਕਰ ਕੀਤਾ ਵੀ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਇੱਕੋ ਹੀ ਤੀਰਥ ਨੂੰ ਮਹਾਨਤਾ ਦਿੱਤੀ, ਉਹ ਤੀਰਥ ਕਿਹੜਾ ਹੈ? ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੱਜ ਅਸੀਂ ਗੁਰਬਾਣੀ ਦੇ ਵਿੱਚੋਂ ਗੁਰੂ ਪਾਤਸ਼ਾਹ ਦੇ ਕੋਲੋਂ ਇਹ ਜਿਹੜਾ ਤੀਰਥ ਸ਼ਬਦ ਬਾਰ ਬਾਰ ਸਾਨੂੰ ਉਲਝਾਇਆ ਗਿਆ, ਬਾਰ ਬਾਰ ਸਾਨੂੰ ਇਸ ਚੱਕਰ ਦੇ ਵਿੱਚ ਪਾਇਆ ਗਿਆ, ਉਸ ਗੱਲ ਨੂੰ ਅਸੀਂ ਗੁਰੂ ਪਾਤਸ਼ਾਹ ਦੇ ਕੋਲੋਂ ਸਮਝਣ ਦਾ ਯਤਨ ਕਰਾਂਗੇ। ਜਦੋਂ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਜਲ ਸ਼ਬਦ ਵਰਤਿਆ, ਨੀਰ ਸ਼ਬਦ ਵਰਤਿਆ, ਪਾਣੀ ਸ਼ਬਦ ਵਰਤਿਆ, ਪਾਣੀ ਸ਼ਬਦ ਵਰਤਿਆ, ਇਸੇ ਤਰੀਕੇ ਨਾਲ ਇਹਦੇ ਵੱਖੋ ਵੱਖਰੇ ਨਾਂ ਜਿਸ ਜਿਸ ਪ੍ਰਕਰਨ ਦੇ ਵਿੱਚ ਜੋ ਕਾਵਕ ਰੂਪ ਦੇ ਵਿੱਚ ਫਿੱਟ ਆਉਂਦੇ ਸੀ ਉਹ ਨਾਮ ਗੁਰੂ ਪਾਤਸ਼ਾਹ ਨੇ ਉੱਥੇ ਵਰਤੇ। ਪਰ ਜੇ ਹੁਣ ਆਪਾਂ ਇਹ ਕਹੀਏ ਵੀ ਉੱਥੇ ਜਲ ਕਿਉਂ ਲਿਖਿਆ, ਉੱਥੇ ਨੀਰ ਕਿਉਂ ਲਿਖਿਆ, ਉੱਥੇ ਪਾਣੀ ਕਿਉਂ ਲਿਖਿਆ, ਫਿਰ ਸਾਨੂੰ ਜਿਹੜਾ ਹੈ ਇਹ ਸੋਚਣਾ, ਸਾਡੇ ਦਿਮਾਗ ਦੀ ਜਿਹੜੀ ਸਮਝ ਦੀ ਘਾਟ ਹੋ ਸਕਦੀ ਹੈ ਵੀ ਅਸੀਂ ਉਸ ਕਾਵਕ ਢੰਗ ਨੂੰ ਸਮਝ ਨਹੀਂ ਪਾ ਰਹੇ ਜੋ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਇਸਤੇਮਾਲ ਕੀਤਾ। ਉਦਾਹਰਣ ਦੇ ਤੌਰ ਤੇ ਜਦੋਂ ਆਪਾਂ ਨੌਵੇਂ ਮਹੱਲੇ ਦੇ ਸਲੋਕ ਪੜ੍ਹਦੇ ਹਾਂ, ਪਹਿਲਾ ਹੀ ਸਲੋਕ ਜਦੋਂ ਆਉਂਦਾ ਵੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਭਜ ਹਰ ਮਨਾ ਜਿਹ ਬਿਧ ਜਲ ਕੋ ਮੀਨ। ਉੱਥੇ ਜਲ ਸੰਬੰਧ ਜਿਹੜਾ ਸ਼ਬਦ ਹੈ ਉੱਥੇ ਢੁਕਵਾਂ ਕਾਵਕ ਰੂਪ ਦੇ ਸਲੋਕ ਦੇ ਹਿਸਾਬ ਨਾਲ ਉੱਥੇ ਪਾਤਸ਼ਾਹ ਨੇ ਹੁਣ ਮੱਛੀ ਦਾ ਸੰਬੰਧ ਜਲ ਦੇ ਨਾਲ ਦੱਸਿਆ। ਤੇ ਸਰੋਵਰਾਂ ਦੇ ਵਿੱਚ ਕਿੰਨੀਆਂ ਹੀ ਮੱਛੀਆਂ ਤੁਸੀਂ ਦੇਖ ਲਓ, ਜਿੱਥੇ ਤੁਸੀਂ ਸਰੋਵਰ ਦੇ ਵਿੱਚ ਜਾਓਗੇ ਉੱਥੇ ਲੋਕਾਂ ਦੇ ਵਿੱਚ ਜੇ ਕਿਸੇ ਨੂੰ ਪੁੱਛੀਏ ਵੀ ਸਰੋਵਰ ਦੇ ਵਿੱਚ ਮੱਛੀਆਂ ਕਾਹਦੇ ਵਾਸਤੇ ਛੱਡੀਆਂ ਨੇ, ਇਹ ਤੇ ਪਵਿੱਤਰ ਜਲ ਹੈ, ਉਹ ਕਹਿੰਦੇ ਵੀ ਇਹ ਸਰੋਵਰ ਨੂੰ ਸਾਫ ਰੱਖਦੀਆਂ ਨੇ। ਜਿਹੜਾ ਇਹਦਾ ਪਾਣੀ ਦਾ ਜਾਲਾ ਹੁੰਦਾ ਜਾਂ ਹੋਰ ਕੋਈ ਜਿਹੜੀ ਇਹਦੀ ਗੰਦਗੀ ਹੁੰਦੀ ਹੈ ਉਹ ਮੱਛੀਆਂ ਖਾ ਜਾਂਦੀਆਂ ਨੇ, ਉਹ ਤੇ ਠੀਕ ਹੈ, ਪਰ ਜਿਹੜੀ ਮੱਛੀਆਂ ਦੀ ਗੰਦਗੀ ਹੈ ਉਹ ਕਿੱਥੇ ਜਾਂਦੀ ਹੈ? ਸੋਚਣ ਦੀ ਵਿਚਾਰ ਹੈ ਵੀ ਮੱਛੀ ਤੇ ਰਹਿੰਦੀ ਪਾਣੀ ਦੇ ਵਿੱਚ ਹੈ, ਪਰ ਜਿਹੜਾ ਕੁਛ ਮੱਛੀ ਨੇ ਖਾਇਆ ਉਹ ਜਦੋਂ ਉਹਦਾ ਵਿਸਰਜਨ ਕਰੇਗੀ ਆਪਣੇ ਸਰੀਰ ਤੋਂ ਵਾਧੂ ਜਿਹੜਾ ਤੱਤ ਹੈ ਉਹ ਬਾਹਰ ਕੱਢੇਗੀ, ਫਿਰ ਉਹ ਕਿੱਥੇ ਕੱਢਦੀ ਹੈ? ਉਸ ਪਾਣੀ ਦੇ ਵਿੱਚ ਹੀ ਕੱਢਦੀ ਹੈ। ਫਿਰ ਸਾਡੇ ਦਿਮਾਗ ਦੇ ਵਿੱਚ ਕਿਉਂ ਇਹ ਗੱਲ ਵੜ ਗਈ ਜਾਂ ਕਿਉਂ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਪੱਕੀ ਕਰ ਦਿੱਤੀ ਗਈ ਵੀ ਜਿਸ ਥਾਂ ਦੇ ਉੱਤੇ ਸਰੋਵਰ ਬਣਿਆ ਉਹਦੇ ਜਲ ਨੂੰ ਤੁਸੀਂ ਅੰਮ੍ਰਿਤੀ ਕਹਿਣਾ, ਕੋਈ ਹੋਰ ਸ਼ਬਦ ਨਹੀਂ ਵਰਤ ਸਕਦੇ? ਗੁਰਬਾਣੀ ਨੇ ਸਾਨੂੰ ਕਿੱਡਾ ਪਿਆਰਾ ਫੈਸਲਾ ਦਿੱਤਾ, ਉਹ ਕਹਿੰਦੇ ਨੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਕਹਿੰਦੇ ਅੰਮ੍ਰਿਤ ਇੱਕੋ ਹੀ ਹੈ ਭਾਈ, ਉਹ ਹੈ ਪਰਮੇਸ਼ਰ ਦੇ ਨਾਮ ਦਾ, ਹੋਰ ਕੋਈ ਦੂਜਾ ਹੈ ਹੀ ਨਹੀਂ। ਫਿਰ ਉਹ ਹੈ ਕਿੱਥੇ ਹੈ? ਕਿਤੇ ਬਾਹਰ ਰੱਖਿਆ ਹੋਇਆ ਭਾਂਡੇ ਦੇ ਵਿੱਚ? ਕਹਿੰਦੇ ਨਹੀਂ, ਨਾਨਕ ਅੰਮ੍ਰਿਤ ਮਨੈ ਮਾਹੇ, ਕਹਿੰਦੇ ਅੰਦਰ ਹੀ ਹੈ, ਤੇਰੀ ਸੁਰਤ ਦੇ ਅੰਦਰ ਹੈ। ਹੁਣ ਜਦੋਂ ਇਹ ਸ਼ਬਦ ਵੀ ਆਉਣਗੇ ਨਾ ਅੱਗੇ ਮਨ ਹਿਰਦਾ ਤੇ ਇਹ ਸਾਰੇ ਸ਼ਬਦਾਂ ਤੋਂ ਇੱਕੋ ਹੀ ਅਰਥ ਲਿਓ ਵੀ ਇਹ ਸਾਡੀ ਸੁਰਤ ਦੀ ਗੱਲ ਚੱਲ ਰਹੀ ਹੈ ਕਿਉਂਕਿ ਹਿਰਦਾ ਕਿੱਥੇ ਹੈ ਸਾਡਾ ਮਨ ਕਿੱਥੇ ਹੈ ਇਹ ਵਿਚਾਰਾਂ ਦਾ ਸੰਗ੍ਰਹਿ ਹੈ ਬਸ ਇਹਨੂੰ ਸੁਰਤ ਦੇ ਨਾਲ ਸੰਬੰਧਿਤ ਲੈ ਕੇ ਚੱਲਿਓ ਵੀ ਸਾਡੀ ਸੁਰਤ ਦੀ ਗੁਰੂ ਪਾਤਸ਼ਾਹ ਗੱਲ ਕਰ ਰਹੇ ਨੇ ਬੜੇ ਸੌਖੇ ਅਰਥ ਸੀ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਨੂੰ ਕਿੰਨੀ ਵਾਰੀ ਪੜ੍ਹਿਆ ਕਿੰਨੀ ਵਾਰੀ ਸੁਣਿਆ ਪਰ ਉਹਨੂੰ ਵਿਚਾਰਿਆ ਨਹੀਂ ਅਸੀਂ ਕਦੇ ਜਿਨ੍ਹਾਂ ਲੋਕਾਂ ਨੇ ਸਾਨੂੰ ਪੜ੍ਹ ਪੜ੍ਹ ਕੇ ਦੱਸਿਆ ਵੀ ਦੇਖੋ ਗੁਰੂ ਮਹਾਰਾਜ ਦੀ ਬਾਣੀ ਕਿੱਡਾ ਸੋਹਣਾ ਸਮਝਾਉਂਦੀ ਹੈ ਵੀ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ। ਦੋ ਪੱਖ ਨੇ ਸਾਡੀ ਜ਼ਿੰਦਗੀ ਦੇ ਜਿਹੜੇ ਗੁਰਬਾਣੀ ਨੇ ਬਿਆਨ ਕੀਤੇ ਨੇ, ਇੱਕ ਹੈ ਸਰੀਰਕ ਤਲ ਜਿਨ੍ਹਾਂ ਨੂੰ ਲੋਕਾਂ ਨੇ ਕਰਮ ਕਾਂਡਾਂ ਵਿੱਚ ਉਲਝਾ ਕੇ ਇਹ ਦੱਸਿਆ ਹੋਇਆ ਸੀ ਨਾ ਵੀ ਜੇ ਤੁਸੀਂ ਫਲਾਣੇ ਤੀਰਥ ਤੇ ਜਾਓਗੇ ਤੁਹਾਡੇ ਸਾਰੇ ਕੀਤੇ ਪਾਪ ਲੱਥ ਜਾਣਗੇ ਤੇ ਤੁਸੀਂ ਐਨ ਪਵਿੱਤਰ ਹੋ ਕੇ ਕੰਚਨ ਵਰਗੇ ਉੱਥੋਂ ਮੁੜੋਗੇ ਆ ਕੇ। ਪਰ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਕਿੱਡਾ ਸੋਹਣਾ ਸਮਝਾਇਆ ਸੀ ਕਿ ਤੀਰਥ ਨਹਾਏ ਨਾ ਉਤਰਸ ਮੈਲ। ਉਹ ਕਹਿੰਦੇ ਭਲਿਓ ਤੀਰਥਾਂ ਤੇ ਨਹਾਉਣ ਦੇ ਨਾਲ ਏਦਾਂ ਮਨ ਦੀ ਮੈਲ ਨਹੀਂ ਉਤਰਿਆ ਕਰਦੀ, ਸਰੀਰ ਦੀ ਮੈਲ ਤੁਸੀਂ ਲਾ ਲਓਗੇ ਹੋ ਸਕਦਾ ਪਰ ਜਿਹੜੀ ਮਨ ਦੀ ਮੈਲ ਹੈ ਇਹ ਨਹੀਂ ਲਾ ਸਕਦੇ। ਉੱਥੇ ਦੇਖੋ ਕੱਪੜੇ ਦਾ ਵੀ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ, ਹੱਥ ਦਾ ਪੈਰ ਦਾ ਸਰੀਰ ਦਾ ਜ਼ਿਕਰ ਕੀਤਾ ਵੀ ਜੇ ਇਹ ਮੈਲੇ ਹੋ ਗਏ ਤੇ ਪਾਣੀ ਲੈ ਉਹ ਸਾਬਣ ਲਓ ਤੇ ਸਾਫ਼ ਕਰ ਲਓ। ਪਰ ਜਿੱਥੇ ਗੱਲ ਚੱਲੀ ਸੁਰਤ ਦੀ ਉੱਥੇ ਮਹਾਰਾਜ ਨੇ ਮਤ ਸ਼ਬਦ ਵਰਤਿਆ ਤੇ ਜਦੋਂ ਮਤ ਸ਼ਬਦ ਵਰਤਿਆ ਕਹਿਣ ਲੱਗੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਹੁਣ ਮਤ ਦੇ ਅੰਦਰ ਹੁੰਦੇ ਨੇ ਵਿਚਾਰ ਤੇ ਜਿਹੜੇ ਬੁਰੇ ਵਿਚਾਰ ਨੇ ਉਹਨਾਂ ਨੂੰ ਹੀ ਗੁਰੂ ਪਾਤਸ਼ਾਹ ਨੇ ਪਾਪ ਦੇ ਨਾਲ ਤੁਲਨਾਤਮਕ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੀ ਇਹੀ ਜਦੋਂ ਕਰਮ ਬਣ ਜਾਣਗੇ ਤੇ ਸਮਝ ਲਓ ਤੁਸੀਂ ਪਾਪਾਂ ਦੇ ਅਧਿਕਾਰੀ ਹੋ ਗਏ, ਤੁਸੀਂ ਪਾਪ ਕਰਮ ਕਰ ਬੈਠੇ ਜਦੋਂ ਬੁਰੇ ਵਿਚਾਰਾਂ ਨੂੰ ਤੁਸੀਂ ਪ੍ਰੈਕਟੀਕਲੀ ਅੰਜਾਮ ਦੇ ਦਿੱਤਾ। ਹੁਣ ਉੱਥੇ ਜਦੋਂ ਤਨ ਦੀ ਗੱਲ ਆਈ ਉੱਥੇ ਪਾਣੀ ਦੀ ਉਦਾਹਰਣ ਦੇ ਕੇ ਪਾਤਸ਼ਾਹ ਨੇ ਸਮਝਾਇਆ ਤੇ ਜਦੋਂ ਸੁਰਤ ਦੇ ਵਿਚਾਰਾਂ ਦੀ ਗੱਲ ਆਈ ਉੱਥੇ ਗੁਰੂ ਦੇ ਨਾਮ ਦੇ ਗੁਣਾਂ ਨੂੰ ਸਾਡੇ ਨਾਲ ਸਾਂਝ ਪਾਈ ਵੀ ਇਹਦੇ ਗੁਣ ਜਦੋਂ ਜ਼ਿੰਦਗੀ 'ਚ ਆਉਣਗੇ ਇਹਨਾਂ ਨੂੰ ਤੁਸੀਂ ਜਦੋਂ ਲਿਆਉਣ ਦੀ ਜਿਹੜੀ ਹੈ ਜਾਤ ਸਿੱਖੋਗੇ ਵੀ ਗੁਰੂ ਕੀ ਕਹਿੰਦਾ ਫਿਰ ਤੁਹਾਡੇ ਜਿਹੜੇ ਸੁਰਤ ਦੇ ਵਿਚਾਰ ਨੇ ਹੌਲੀ ਹੌਲੀ ਤਬਦੀਲ ਹੋਣਗੇ। ਪਰ ਸਾਡੇ ਦਿੱਕਤ ਇਹ ਹੋ ਗਈ ਵੀ ਬਾਣੀ ਦੇ ਵਿੱਚ ਕਿੰਨੀਆਂ ਥਾਵਾਂ ਤੇ ਸਮਝਾਇਆ ਸੀ ਗੁਰੂ ਪਾਤਸ਼ਾਹ ਨੇ ਬਈ ਭਾਈ ਜਿਹੜੇ ਤੀਰਥਾਂ ਦੀ ਤੁਸੀਂ ਗੱਲ ਕਰਦੇ ਹੋ ਨਾ, ਇੱਕ ਉਦਾਹਰਣ ਦਿੱਤੀ ਲੌਕੀ ਦੀ, ਲੌਕੀ ਦੀ ਉਦਾਹਰਣ ਦੇ ਕੇ ਤੁੰਮੇ ਦਾ ਜਿਹੜਾ ਇੱਕ ਫਲ ਹੁੰਦਾ ਤੁੰਮੀ ਦੀ ਉਦਾਹਰਣ ਦਿੱਤੀ ਉਹਨਾਂ ਨੇ। ਕਹਿੰਦੇ ਲੌਕੀ 68 ਤੀਰਥ ਨਹਾਈ, ਕਹਿੰਦੇ ਜੇ ਉਹਨੂੰ 68 ਤੀਰਥਾਂ ਤੇ ਵੀ ਲਿਜਾ ਕੇ ਤੁਸੀਂ ਇਸ਼ਨਾਨ ਕਰਾ ਦਿਓ ਉਹਨੂੰ ਡੁਬਕੀ ਲਵਾ ਆਓ ਪਰ ਕੌਰਾਪਨ ਤਉ ਨਾ ਜਾਈ। ਕਹਿੰਦੇ ਅੰਦਰ ਦੀ ਕੁੜੱਤਣ ਥੋੜੀ ਚਲੀ ਗਈ ਉਹਦੀ। ਬਸ ਇਹ ਗੱਲ ਉਸ ਤੁੰਮੀ ਨੂੰ ਨਹੀਂ ਸਮਝਾਈ, ਇਹ ਗੱਲ ਕਿਹਨੂੰ ਸਮਝਾਈ ਹੈ, ਇਹ ਸਾਨੂੰ ਸਮਝਾਈ ਹੈ। ਤੁਸੀਂ ਦੇਖ ਲਓ ਕਿੰਨੇ ਲੋਕ ਸਾਨੂੰ ਮਿਲਣਗੇ ਅੱਜ ਤੱਕ ਦਾ ਜਿਹੜਾ ਸਾਡੇ ਜੀਵਨ ਦਾ ਸਫ਼ਰ ਹੈ ਉਹਦੇ 'ਤੇ ਝਾਤੀ ਮਾਰ ਕੇ ਦੇਖੋ, ਆਪਣੇ ਆਪ ਨੂੰ ਦੇਖੋ ਵੀ ਕੀ ਕੋਈ ਐਸਾ ਵਿਅਕਤੀ ਸਾਡੇ ਵਿੱਚ ਬੈਠਾ ਜਿਹਨੇ ਕਿਸੇ ਸਰੋਵਰ ਦੇ ਵਿੱਚ ਇਸ਼ਨਾਨ ਨਾ ਕੀਤਾ ਹੋਏ ਵੀ ਉਹਦਾ ਜੀਵਨ ਬਦਲ ਗਿਆ ਹੋਏ। ਗੁਰੂ ਪਾਤਸ਼ਾਹ ਦੇ ਜਿਹੜਾ ਮਕਸਦ ਸੀ ਦੇਖੋ, ਜਿਹੜਾ ਹੁਣ ਰੌਲਾ ਵੀ ਪਾਉਂਦੇ ਹਾਂ ਨਾ ਆਪਾਂ ਵੀ ਉੱਥੇ 5 ਸਰੋਵਰ ਬਣਾਏ ਜੀ, ਦੇਖੋ ਜਦੋਂ ਕਿਸੇ ਨਗਰ ਦੀ ਉਸਾਰੀ ਹੁੰਦੀ ਨਾ ਧਿਆਨ ਦੇ ਕੇ ਇਸ ਬਚਨ ਨੂੰ ਸੁਣਿਓ, ਜਦੋਂ ਗੁਰੂ ਪਾਤਸ਼ਾਹ ਨੇ ਨਗਰ ਵਸਾਏ ਨੇ ਨਗਰਾਂ ਦੀ ਉਸਾਰੀ ਹੋਈ ਜਿੱਥੇ ਪਾਣੀ ਦੀ ਕਿੱਲਤ ਸੀ ਨਾ ਉੱਥੇ ਜਿੱਡਾ ਵੱਡਾ ਨਗਰ ਹੋਏਗਾ ਜਿੰਨੀ ਉਸਾਰੀ ਹੋਏਗੀ ਉਨਾ ਜ਼ਿਆਦਾ ਪਾਣੀ ਵੀ ਵਰਤਿਆ ਜਾਏਗਾ, ਇਹ ਤਾਂ ਕੁਦਰਤੀ ਗੱਲ ਹੈ ਵੀ ਜਿਸ ਨਗਰ ਦੀ ਉਸਾਰੀ ਹੁੰਦੀ ਹੋਏ ਤੇ 4 ਛਪੇਰੇ ਅਸੀਂ ਆਪ ਇਤਿਹਾਸ ਵਿੱਚ ਪੜ੍ਹਦੇ ਆਏ 52 ਕਿੱਤਿਆਂ ਨੂੰ ਲਿਆ ਕੇ ਗੁਰੂ ਪਾਤਸ਼ਾਹ ਨੇ ਉੱਥੇ ਸਥਾਪਿਤ ਕੀਤਾ, ਕਿ ਉਹਨਾਂ ਨੂੰ 2-4 ਘਰ ਬਣਾ ਕੇ ਦਿੱਤੇ ਹੋਣੇ ਗੁਰੂ ਪਾਤਸ਼ਾਹ ਨੇ, ਏਡਾ ਵੱਡਾ ਨਗਰ ਬਣ ਰਿਹਾ ਤੇ ਵੱਡੇ ਸਾਰੇ ਨਗਰ ਵਾਸਤੇ ਜਿੰਨੀ ਉਸਾਰੀ ਹੈ ਉਨਾ ਪਾਣੀ ਵੀ ਚਾਹੀਦਾ ਤੇ ਜ਼ਰੂਰਤ ਤੁਸੀਂ ਦੇਖੋ ਅਸੀਂ ਆਮ ਜਦੋਂ ਹੁਣ ਤੇ ਪਾਣੀ ਦੇ ਸਾਧਨ ਨੇ ਪਰ ਜਿਹਨਾਂ ਇਲਾਕਿਆਂ ਦੇ ਵਿੱਚ ਜਾਂ ਜਿੱਥੇ ਕਿਤੇ ਨਵੀਂ ਥਾਂ ਕੋਈ ਪਲਾਟ ਕੱਟੇ ਹੋਣ ਨਾ ਜਿਹੜਾ ਉੱਥੇ ਉਸਾਰੀ ਕਰਾਉਣ ਵਾਲਾ ਹੈ, ਹੁਣ ਤੇ ਟੈਂਕਰਾਂ ਦਾ ਅਸੀਂ ਇਸਤੇਮਾਲ ਕਰਦੇ ਹਾਂ ਵੀ ਟੈਂਕਰ ਮੰਗਾ ਲਓ ਜੀ, ਪਰ ਜਦੋਂ ਟੈਂਕਰ ਵੀ ਨਹੀਂ ਹੁੰਦੇ ਸੀ ਬੰਦੇ ਨੇ ਉੱਥੇ ਪਹਿਲਾਂ ਜਿਹੜਾ ਸੀ ਇੱਕ ਵੱਡਾ ਸਾਰਾ ਚੁਬੱਚਾ ਬਣਾ ਲੈਣਾ ਉਹਦੇ ਵਿੱਚ ਪਾਣੀ ਸਟੋਰ ਕਰ ਲੈਣਾ ਤੇ ਉੱਥੋਂ ਹੀ ਫਿਰ ਉਸਾਰੀ ਵਾਸਤੇ ਪਾਣੀ ਨੂੰ ਵਰਤਿਆ ਜਾਂਦਾ ਸੀ। ਹੁਣ ਜਦੋਂ ਵਾਰ ਵਾਰ ਅਸੀਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਜੀ ਉੱਥੇ ਕੌਲ ਸਰ ਬਣਾਇਆ, ਉੱਥੇ ਵਿਵੇਕ ਸਰ ਬਣਾਇਆ, ਉੱਥੇ ਸੰਤੋਖ ਸਰ ਬਣਾਇਆ, ਇਹ ਵੀ ਤੇ ਦੇਖੋ ਗੁਰੂ ਪਾਤਸ਼ਾਹ ਨੇ ਨਗਰ ਕਿੱਡਾ ਵਸਾਇਆ ਤੇ ਉਸ ਵਸਾਏ ਹੋਏ ਨਗਰ ਦੀ ਪਾਣੀ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਕੀ ਇੱਕ ਸਰੋਵਰ ਕਾਫੀ ਸੀ? ਜਾਂ ਕਿਉਂਕਿ ਬੌਲੀਆਂ ਸਰੋਵਰ ਜਿਹੜੇ ਖੂਹ ਬਣਾਏ ਤੁਸੀਂ ਉੱਥੇ ਅੱਜ ਵੀ ਜਦੋਂ ਪੜ੍ਹੋਗੇ ਜਾ ਕੇ ਉੱਥੇ ਤੁਹਾਨੂੰ ਇਹੀ ਮੰਤਵ ਮਿਲੇਗਾ ਵੀ ਇੱਕ ਤੇ ਜਿਹੜਾ ਊਚ ਨੀਚ ਜਾਤ ਪਾਤ ਦਾ ਭਾਵ ਸੀ ਵੀ ਇੱਕ ਥਾਂ ਤੋਂ ਲੋਕੀ ਪਾਣੀ ਨਹੀਂ ਲੈ ਸਕਦੇ, ਇੱਕ ਤੇ ਉਹ ਭਾਵ ਦੂਰ ਕੀਤਾ, ਦੂਜਾ ਕਾਰਨ ਸੀ ਵੀ ਪਾਣੀ ਦੀ ਜਿਹੜੀ ਕਿੱਲਤ ਹੈ ਨਾ ਉਹ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਇਹਨਾਂ ਸਰੋਵਰਾਂ ਦੀ ਜਿਹੜੀ ਸੀ ਉਹ ਜਿਹੜੀ ਰਚਨਾ ਕਰਵਾਈ ਸੀ। ਹੋਰ ਕੋਈ ਏਡਾ ਵੱਡਾ ਮਕਸਦ ਨਹੀਂ ਸੀ ਵੀ ਜਿਹਨੂੰ ਆਪਾਂ ਲੈ ਕੇ ਧਰਮ ਬਣਾ ਕੇ ਚੱਲੀਏ ਵੀ ਸਾਡਾ ਧਰਮ ਬਣ ਗਿਆ। ਹੁਣ ਗੁਰੂ ਪਾਤਸ਼ਾਹ ਨੇ ਜਦੋਂ ਗੁਰਬਾਣੀ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ, ਕਹਿਣ ਲੱਗੇ ਗੁਰ ਤੀਰਥ ਗੁਰ ਪਾਰ ਜਾਤ, ਕਹਿੰਦੇ ਮੇਰੇ ਵਾਸਤੇ ਤੇ ਮੇਰਾ ਗੁਰੂ ਹੀ ਤੀਰਥ ਹੈ ਤੇ ਗੁਰੂ ਹੀ ਮੇਰੇ ਵਾਸਤੇ ਉਹ ਪਾਰ ਜਾਤ ਦਾ ਰੁੱਖ ਹੈ ਜਿਹਨੂੰ ਕ੍ਰਿਸ਼ਨ ਲੈ ਕੇ ਆਇਆ ਸੀ, ਮੈਨੂੰ ਤੇ ਲੋੜ ਹੀ ਨਹੀਂ ਉਸ ਪਾਰ ਜਾਤ ਦੀ। ਜਦੋਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਲੈਂਦੇ ਹਾਂ ਨਾ ਸਤ ਸੰਗਤ, ਪੜ੍ਹੀ ਤੇ ਅਸੀਂ ਸਾਰਿਆਂ ਨਹੀਂ ਹੈ ਪਰ ਵਿਚਾਰਾਂਗੇ ਕਦੋਂ, ਮਹਾਰਾਜ ਨੇ ਜਦੋਂ ਬਾਣੀ ਦੇ ਵਿੱਚ ਲਿਖੀ ਗੱਲ ਵੀ ਪਾਰ ਜਾਤ ਇਹ ਹਰ ਕੋ ਨਾਮ, ਜਿਨ੍ਹਾਂ ਲੋਕਾਂ ਨੇ ਕਹਾਣੀਆਂ ਘੜੀਆਂ ਸੀ ਵੀ ਪਾਰ ਜਾਤ ਐਸਾ ਰੁੱਖ ਹੈ, ਕਾਮ ਧੇਨ ਗਊ ਕੈਸਾ ਰੁੱਖ ਹੈ, ਜੋ ਉਹਦੇ ਕੋਲੋਂ ਮੰਗੋ ਮਿਲ ਜਾਂਦਾ, ਤੇ ਲੋਕਾਂ ਨੇ ਉਹਨੂੰ ਜਿਹੜਾ ਸੀ ਪੂਜਣਾ ਸ਼ੁਰੂ ਕਰ ਦਿੱਤਾ ਵੀ ਇਹ ਤੇ ਪੂਜਣ ਦੀਆਂ ਵਸਤੂਆਂ ਨੇ। ਪਰ ਮਹਾਰਾਜ ਨੇ ਸਾਨੂੰ ਬਾਣੀ 'ਚ ਕੀ ਸਮਝਾਇਆ ਵੀ ਪਾਰ ਜਾਤ ਇਹ ਹਰ ਕੋ ਨਾਮ, ਕਹਿੰਦੇ ਹਰੀ ਦਾ ਨਾਮ ਹੀ ਭਾਈ ਪਾਰ ਜਾਤ ਹੈ ਸਾਡੇ ਵਾਸਤੇ। ਕਾਮ ਧੇਨ ਹਰ ਹਰ ਗੁਣ ਗਾਮ, ਕਹਿੰਦੇ ਤੁਸੀਂ ਕਾਮ ਧੇਨ ਗਊ ਦੀ ਗੱਲ ਕਰਦੇ ਹੋ ਵੀ ਜੋ ਕੁਛ ਮੰਗੋ ਉਹਦੇ ਕੋਲ ਮਿਲ ਜਾਂਦਾ, ਕਹਿੰਦੇ ਸਾਡੇ ਵਾਸਤੇ ਤੇ ਪਾਰ ਜਾਤ ਵੀ, ਸਾਡੇ ਵਾਸਤੇ ਤੇ ਕਾਮ ਧੇਨ ਵੀ, ਸਭ ਸਾਡਾ ਗੁਰੂ ਹੈ, ਹੋਰ ਕੋਈ ਦੂਜਾ ਹੈ ਹੀ ਨਹੀਂ। ਕਾਮ ਧੇਨ ਹਰ ਹਰ ਗੁਣ ਗਾਮ, ਤੇ ਫਿਰ ਜਦੋਂ ਅਸੀਂ ਪੜ੍ਹਦੇ ਹਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਕਹਿੰਦੇ ਉਹਦੀ ਉਹਦੇ ਵਸ ਦੇ ਵਿੱਚ ਹੈ ਭਾਈ, ਉਹ ਤੋਂ ਵੱਡੀ ਨਹੀਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ। ਉਹ ਕਹਿੰਦੇ ਵੀ ਏਦਾਂ ਸੁਖ ਹੋ ਸਕਦਾ, ਤੁਸੀਂ ਇਹ ਨਾ ਸੋਚੋ ਦਿਮਾਗ ਦੇ ਵਿੱਚ ਵੀ ਸ਼ਾਇਦ ਇਸ ਢੰਗ ਦੇ ਨਾਲ ਕੋਈ ਕਾਮ ਧੇਨ ਗਊ ਹੈ ਜਿਹੜੀ ਮੇਰੀ ਇੱਛਾ ਪੂਰੀ ਕਰੇਗੀ, ਇਹ ਇੱਛਾ ਜਿਹੜੀ ਹੈ ਗੁਰੂ ਦੀ ਮੱਤ ਲੈ ਕੇ ਉਦਮ ਕਰਕੇ ਮੈਂ ਆਪ ਪੂਰੀਆਂ ਕਰਨੀਆਂ ਨੇ, ਕੋਈ ਚਮਤਕਾਰ ਨਹੀਂ ਹੋਣ ਲੱਗਾ ਇੱਥੇ। ਤੇ ਇੱਥੇ ਜਦੋਂ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਇੱਕ ਧਿਆਨ ਰੱਖਣਾ ਵੀ ਜਿੱਥੇ ਵੀ ਗੁਰਬਾਣੀ ਦੇ ਵਿੱਚ ਤੀਰਥ ਦੇ ਥੱਥੇ ਨੂੰ ਔਂਕੜ ਆਇਆ ਨਾ ਉੱਥੇ ਇੱਕ ਅਕਾਲ ਪੁਰਖ ਦੇ ਗੁਣਾਂ ਦੀ ਗੱਲ ਚੱਲ ਰਹੀ ਹੈ, ਗੁਰੂ ਦੇ ਗੁਣਾਂ ਦੀ ਗੱਲ ਚੱਲ ਰਹੀ ਹੈ, ਹੋਰ ਦੂਜੀ ਗੱਲ ਨਹੀਂ ਚੱਲ ਰਹੀ। ਜਦੋਂ ਗੁਰੂ ਪਾਤਸ਼ਾਹ ਨੇ ਵਾਰ ਵਾਰ ਬਾਣੀ ਦੇ ਵਿੱਚ ਇਸ ਗੱਲ ਨੂੰ ਸਮਝਾਇਆ ਵੀ ਇਸ ਢੰਗ ਦੇ ਨਾਲ ਭਾਈ ਗੁਰਦੇਵ ਹੀ ਮੇਰੇ ਵਾਸਤੇ ਮੇਰਾ ਤੀਰਥ ਹੈ, ਮੇਰਾ ਅੰਮ੍ਰਿਤ ਸਰੋਵਰ ਮੇਰਾ ਗੁਰੂ ਹੀ ਹੈ, ਹੋਰ ਕੋਈ ਦੂਜਾ ਨਹੀਂ। ਪਰ ਸਾਡੇ ਵਿੱਚ ਇਹ ਭੁਲੇਖੇ ਪਏ ਕਿਉਂ? ਇਹਨਾਂ ਭੁਲੇਖਿਆਂ ਦਾ ਕਾਰਨ ਸੀ ਕਿ ਗੁਰਬਾਣੀ ਵਿੱਚ ਕੁਝ ਐਸੀ ਪੰਕਤੀਆਂ ਆਈਆਂ ਜਿਨ੍ਹਾਂ ਨੂੰ ਚੁੱਕ ਕੇ ਉਹ ਜਿਹੜੇ ਲੋਕ ਉਹਨਾਂ ਮਨੌਤਾਂ ਨੂੰ ਅੱਜ ਵੀ ਮੰਨ ਰਹੇ ਨੇ ਜਿਹੜੀ ਗੁਰਮਤਿ ਦੀ ਕਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ, ਉਹਨਾਂ ਨੇ ਲਿਆ ਕੇ ਸਾਡੇ ਲੋਕਾਂ ਵਿੱਚ ਥਾਪ ਦਿੱਤੀਆਂ ਵੀ ਦੇਖੋ ਗੁਰੂ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਵੀ ਇਹ ਤੀਰਥ ਤੇ ਆਪ ਗੁਰੂ ਪਾਤਸ਼ਾਹ ਨੇ ਥਾਪੇ ਨੇ, ਉਹ ਪਰਮੇਸ਼ਰ ਨੇ ਥਾਪੇ ਨੇ। ਹੁਣ ਜਦੋਂ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ ਉਹਦਾ ਸਿਰਫ ਥੋੜ੍ਹਾ ਜਿਹਾ ਮੈਂ ਜ਼ਿਕਰ ਕਰਾਂਗਾ ਵੀ ਜਿੱਥੋਂ ਸਾਨੂੰ ਭੁਲੇਖਾ ਪਿਆ, ਉਹਨਾਂ ਨੇ ਲਿਖਿਆ ਵੀ 68 ਤੀਰਥ ਦੇਵੀ ਥਾਪੇ, ਕਹਿੰਦੇ ਜਿਹੜੇ 68 ਤੀਰਥ ਨੇ ਨਾ ਇਹ ਦੇਵੀ ਨੇ ਥਾਪੇ ਨੇ, ਉਹ ਇੱਦਾਂ ਪ੍ਰਚਾਰਦੇ ਨੇ। ਪਰ ਇਹ ਸ਼ਬਦ ਬੜਾ ਲੰਮੇਰਾ, ਧਿਆਨ ਦੇ ਕੇ ਸ਼ਰਵਣ ਕਰਿਓ, ਸ਼ਬਦ ਬੜਾ ਲੰਮੇਰਾ, ਪਰ ਉਹਨਾਂ ਨੇ ਇੱਕ ਪੰਕਤੀ ਚੁੱਕੀ, ਇੱਕ ਪੰਕਤੀ ਚੁੱਕ ਕੇ ਸਾਨੂੰ ਦੱਸ ਦਿੱਤਾ ਵੀ ਇਹ ਜਿਹੜੇ ਤੀਰਥ ਥਾਪੇ ਨੇ ਭਾਈ ਇਹ ਤੇ ਆਪ ਜਿਹੜੇ ਨੇ ਉਹਨਾਂ ਨੇ ਛਾਪੇ ਨੇ ਪਰਮੇਸ਼ਰ ਨੇ। ਪਰ ਪਾਤਸ਼ਾਹ ਉੱਥੇ ਇੱਕ ਪ੍ਰਕਰਨ ਚੱਲ ਰਿਹਾ, ਸਿਰ ਖੁਆਏ ਪੀਆ ਮਲਵਾਣੀ ਜੂਠਾ ਮੰਗ ਮੰਗ ਖਾਹੀ, ਉਹ ਇੱਕ ਪ੍ਰਕਰਨ ਚੱਲ ਰਿਹਾ। ਉਸ ਪ੍ਰਕਰਨ ਦੇ ਵਿੱਚ ਆਉਂਦਾ ਹੈ ਦਾਨੋ ਤੈ ਇਸ਼ਨਾਨੋ ਵੰਝੇ ਭਸ ਪਈ ਸਿਰ ਖੁੱਤੈ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਧਾਣੀ। ਹੁਣ ਉਹ ਲੋਕੀ ਮੰਨਦੇ ਨੇ ਵੀ ਜਦੋਂ ਸਮੁੰਦਰ ਨੂੰ ਰਿੜਕਿਆ ਗਿਆ ਇਹਦੇ ਵਿੱਚੋਂ ਰਤਨ ਨਿਕਲੇ, ਗੁਰੂ ਪਾਤਸ਼ਾਹ ਕਹਿੰਦੇ ਵੀ ਸਾਡੇ ਵਿੱਚ ਤੇ ਭਾਈ ਇਹਨਾਂ ਰਤਨਾਂ ਰੁਤਨਾਂ ਦੀ ਮਹਾਨਤਾ ਨਹੀਂ, ਸਾਡੇ ਵਿੱਚ ਤੇ ਇੱਕੋ ਹੀ ਰਤਨ ਹੈ, ਉਹ ਕੀ ਹੈ? ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਵਾਓ। ਸਾਡੇ ਵਿੱਚ ਇਹ 14 ਰਤਨਾਂ ਦੀ ਖੇਡ ਨਹੀਂ ਵੀ 14 ਰਤਨ ਨੇ 15 ਨੇ, ਉਹ ਕਹਿੰਦੇ ਸਾਨੂੰ ਲੋੜ ਨਹੀਂ, ਸਾਡੇ ਕੋਲ ਤੇ ਇੱਕੋ ਹੀ ਰਤਨ ਬਹੁਤ ਹੈ, ਉਹ ਰਤਨਾਂ ਦੇ ਨਾਲ ਭਰਿਆ ਹੋਇਆ। ਜਦੋਂ ਪੜ੍ਹਦੇ ਹਾਂ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਕਿਆ ਬਗ ਬੱਪੂੜਾ ਛੱਪੜੀ ਨਹਾਏ ਕੀਚੜ ਡੂਬੈ ਮਹਿਲ ਨਾ ਜਾ। ਤੇ ਮਹਾਰਾਜ ਕਹਿਣ ਲੱਗੇ ਵੀ ਜਦੋਂ ਇਹ ਬਾਣੀ ਵਿੱਚ ਪੰਕਤੀ ਆਈ ਨਾ ਵੀ 68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ, ਤੇ ਉਹਨਾਂ ਨੇ ਇਹਦੇ ਅਰਥ ਕਰਕੇ ਪ੍ਰਚਾਰਨੇ ਸ਼ੁਰੂ ਕੀਤੇ ਵੀ ਮਹਾਰਾਜ ਨੇ ਮੋਹਰ ਲਾ ਦਿੱਤੀ ਵੀ ਇਹ ਤੀਰਥ ਉਹਨੇ ਆਪ ਹੀ ਬਣਾਏ ਨੇ ਤੇ ਉੱਥੇ ਜਾ ਕੇ ਧਰਮ ਦੀ ਵਿਆਖਿਆ ਸੁਣਨ ਵਾਸਤੇ ਇਹ ਜਿਹੜੇ ਸਥਾਨ ਬਣਾਏ ਨੇ। ਪਰ ਕਹਿਣ ਲੱਗੇ ਗੁਰੂ ਪਾਤਸ਼ਾਹ ਇੱਥੇ ਪ੍ਰਕਰਣ ਦੇ ਵਿੱਚ ਗੱਲ ਰੱਖ ਰਹੇ ਨੇ, ਜਿਹੜੇ ਲੋਕ ਇਸ ਤਰੀਕੇ ਨਾਲ ਮਨੌਤ ਬਣਾ ਕੇ ਬੈਠੇ ਨੇ ਅਖੀਰ ਦੇ ਵਿੱਚ ਗੱਲ ਨਿਬੇੜਦੇ ਨੇ, ਕਿਉਂਕਿ ਵਿਸ਼ਾ ਬਹੁਤਾ ਨਵੇਰਾ ਹੋ ਜਾਣਾ, ਬੜੇ ਜਿਹੜੇ ਪ੍ਰਮਾਣ ਗੁਰਬਾਣੀ ਦੇ ਵਿੱਚ ਹਨ ਇਸ ਪ੍ਰਥਾਏ, ਪਰ ਅਸੀਂ ਗੱਲ ਸਮਝਣੀ ਹੈ। ਇਹ ਨਹੀਂ ਵੀ ਬਹੁਤੀ ਪ੍ਰਮਾਣ ਬੋਲ ਕੇ ਜਿਹੜੀ ਗੱਲ ਸਿੱਧ ਹੋਏਗੀ, ਮਸਲਾ ਵੀ ਗੁਰੂ ਨੇ ਸਮਝਾਉਣਾ ਕੀ ਹੈ ਉਹ ਸਮਝਣ ਦਾ ਯਤਨ ਕਰਨਾ। ਇਹਦੇ ਅਖੀਰੀ ਸ਼ਬਦ ਦੇ ਵਿੱਚ ਪੰਕਤੀ ਆਉਂਦੀ ਹੈ, ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ। ਕਹਿੰਦੇ ਵੀ ਗੁਰੂ ਸਮੁੰਦਰ ਹੈ, ਤੇ ਕਹਿਣ ਲੱਗੇ ਵੀ ਜਿਹੜੀਆਂ ਉਹਦੀਆਂ ਸਿੱਖਿਆਵਾਂ ਨੇ ਮਾਨੋ ਉਹ ਨਦੀਆਂ ਨੇ, ਤੇ ਜਿਹੜਾ ਇਸ ਨਦੀ 'ਚ ਇਸ਼ਨਾਨ ਨਹੀਂ ਕਰਦਾ, ਜਿਹੜਾ ਇਸ ਇਸ਼ਨਾਨ ਵਾਲੇ ਪਾਸੇ ਨਹੀਂ ਤੁਰਦਾ, ਫਿਰ ਕਹਿਣ ਲੱਗੇ ਵੀ ਸਮਝ ਲਓ ਉਹਨੇ ਕਦੇ ਇਸ਼ਨਾਨ ਕੀਤਾ ਹੀ ਨਹੀਂ। ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ, ਨਾਨਕ ਜੇ ਸਿਰ ਖੁੱਥੇ ਨਹਾਵਨ ਨਾਹੀ ਤਾਂ ਸੱਤ ਚੱਟੇ ਸਿਰ ਛਾਈ। ਕਹਿੰਦੇ ਸਮਝ ਲਓ ਵੀ ਜਿਨ੍ਹਾਂ ਨੇ ਇਸ ਗੁਰਬਾਣੀ ਦੀ ਵਿਚਾਰਾਂ ਦੇ ਵਿੱਚ ਇਸ਼ਨਾਨ ਨਹੀਂ ਕੀਤਾ, ਕਹਿਣ ਲੱਗੇ ਵੀ ਉਹਨਾਂ ਦੇ ਸਿਰ ਤੇ ਸੁਆਹ ਪਈ ਹੋਈ ਹੈ। ਹੁਣ ਇਹ ਗੁਰਬਾਣੀ ਦਾ ਫੈਸਲਾ ਹੈ। ਉੱਥੇ ਇਹ ਨਹੀਂ ਕਿਹਾ ਵੀ ਇਹ ਜਿਹੜੇ ਦੇਵੀ ਨੇ ਥਾਪੇ ਆ ਜਾਂ ਦੇਵਤਿਆਂ ਨੇ ਥਾਪੇ ਨੇ, ਨਿਰਣਾ ਇਹ ਦਿੱਤਾ। ਕਹਿੰਦੇ ਇੱਕ ਨਹਾਣਾ ਹੋਰ ਹੈ ਭਾਈ, ਉਹ ਨਹਾਣਾ ਕੀ ਹੈ? ਉਹ ਹੈ ਗੁਰੂ ਦੇ ਵਿਚਾਰਾਂ ਦੇ ਵਿੱਚ ਇਸ਼ਨਾਨ ਕਰਨਾ। ਤੇ ਜਿਹਨੂੰ ਗੁਰੂ ਦੇ ਵਿਚਾਰਾਂ 'ਚ ਇਸ਼ਨਾਨ ਕਰਨਾ ਆ ਗਿਆ, ਸਮਝ ਲਓ ਉਹਨੇ ਇਸ਼ਨਾਨ ਕਰ ਲਿਆ, ਉਹਨੇ ਆਪਣੇ ਅੰਦਰ ਨੂੰ ਨਿਰਮਲ ਕਰ ਲਿਆ। ਤੇ ਇੱਕ ਥਾਂ ਤੇ ਹੋਰ ਬਚਨ ਆਉਂਦਾ, ਉਹ ਸਾਂਝ ਪਾਵਾਂ, ਮਲਹਾਰ ਮਹਿਲਾ ਚੌਥਾ, ਇਹ 1263 ਅੰਕ ਦੇ ਉੱਪਰ ਬਚਨ ਅੰਕਿਤ ਨੇ, ਜਿੱਥੋਂ ਭੁਲੇਖਾ ਪਾਇਆ ਗਿਆ ਵੀ ਇਹ ਤੇ ਜੀ ਸਾਨੂੰ ਪੂਜਣ ਵਾਸਤੇ ਕਿਹਾ ਗਿਆ। ਮਹਾਰਾਜ ਨੇ ਉਦਾਹਰਨਾਂ ਦਿੱਤੀਆਂ, ਸਾਰੀਆਂ ਗਿਣ ਦਿੱਤੀਆਂ, ਉਹਦੇ ਵਿੱਚ ਗੰਗਾ ਜਮੁਨਾ ਗੋਦਾਵਰੀ ਸਰਸਵਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ, ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਹੁਣ ਇਹਦੇ ਵਿੱਚ ਜਿਹੜਾ ਰਹਾਉ ਵਾਲਾ ਬੰਦ ਹੈ ਉਹ ਦੇਖਣ ਵਾਲਾ ਹੈ, ਜਿਹੜਾ ਸਾਰੀ ਘੁੰਡੀ ਨੂੰ ਖੋਲ ਦਿੰਦਾ ਹੈ। ਕਹਿੰਦੇ ਨੇ ਤੀਰਥ 68 ਮੱਜਨ ਨਹਾਈ, ਗੁਰੂ ਦੀ ਸਿਫਤ ਸਲਾਹ ਦੇ ਵਿੱਚ ਜਿਉਣਾ, ਉਹਦੀ ਸਿਫਤ ਸਲਾਹ ਕਰਨਾ ਹੀ 68 ਤੀਰਥਾਂ ਦਾ ਨਹਾਉਣਾ ਹੈ। ਮੈਨੂੰ ਨਹੀਂ ਲੋੜ ਕਹਿੰਦੇ ਕਿਸੇ 68 ਤੇ ਜਾਣ ਦੀ, ਮੇਰੇ ਗੁਰੂ ਦੀ ਸਿਫਤ ਸਲਾਹ ਹੀ ਮੇਰੇ ਵਾਸਤੇ 68 ਤੀਰਥਾਂ ਦਾ ਇਸ਼ਨਾਨ ਹੈ। ਪਰ ਇਹ ਹੁੰਦਾ ਕਿੱਥੇ ਹੈ, ਉਹ ਕਿਹੜਾ ਕਿਨਾਰਾ ਜਿੱਥੇ ਇਸ਼ਨਾਨ ਹੁੰਦਾ ਹੈ? ਮਹਾਰਾਜ ਕਹਿਣ ਲੱਗੇ ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ ਸਭ ਦੁਰਮਤ ਮੈਲ ਗਵਾਈ। ਕਹਿੰਦੇ ਵੀ ਸਤ ਸੰਗਤ ਦੇ ਵਿੱਚੋਂ ਧੂੜੀ ਉੱਡ ਕੇ ਮੇਰੀਆਂ ਅੱਖਾਂ 'ਚ ਪੈ ਗਈ। ਹੁਣ ਜਿਸ ਬੰਦੇ ਦੀ ਅੱਖਾਂ 'ਚ ਧੂੜੀ ਪੈ ਜੇ, ਉਹ ਬੰਦਾ ਜਿਹੜਾ ਹੈ ਕੀ ਆਰਾਮ ਦੇ ਨਾਲ ਬੈਠ ਸਕਦਾ? ਤੁਲਨਾ ਦਿੱਤੀ ਹੈ ਦੇਖੋ ਧੂੜੀ ਦੇ ਨਾਲ, ਜਿਸ ਮਨੁੱਖ ਨੂੰ ਗਿਆਨ ਸੋਝੀ, ਗੁਰੂ ਦੀ ਵਿਚਾਰ ਆ ਗਈ, ਗੁਰੂ ਦੇ ਮਤ ਆ ਗਈ, ਫਿਰ ਉਹ ਬੰਦਾ ਟਿੱਕੇ ਨਹੀਂ ਬਹਿ ਸਕਦਾ। ਉਹ ਫਿਰ ਹਰ ਵੇਲੇ ਉਸ ਸੱਚ ਦੇ ਵਿੱਚ ਜਿਉਣ ਦਾ ਯਤਨ ਕਰੇਗਾ, ਨਵੀਂ ਤੋਂ ਨਵੀਂ ਵਿਚਾਰ ਗੁਰੂ ਦੀ ਪੜ੍ਹ ਕੇ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਦਾ। ਇਹ ਨਹੀਂ ਵੀ ਬਸ ਆਰਾਮ ਨਾਲ ਬਹਿ ਗਿਆ ਨਾ। ਹੁਣ ਇਹ ਧੂੜ, ਇਹ ਨਹੀਂ ਵੀ ਬਾਹਰੋਂ ਜਿਹੜੀ ਧੂੜ ਉੱਡੀ ਤੇ ਅੱਖਾਂ 'ਚ ਪੈ ਗਈ, ਇਹ ਗੁਰੂ ਦੇ ਸੋਹਣੇ ਵਿਚਾਰਾਂ ਦੀ ਧੂੜ ਹੈ ਜਿਹੜੀ ਸਾਡੀ ਸੁਰਤ ਦੀਆਂ ਅੱਖਾਂ ਵਿੱਚ ਆਉਣੀਆਂ। ਇਹ ਨਹੀਂ, ਕਿਉਂਕਿ ਜੇ ਬਾਹਰੋਂ ਧੂੜੀ ਉੱਡਦੀ ਹੋਏ ਅਸੀਂ ਤੇ ਅੱਖਾਂ ਨੂੰ ਬਚਾਉਂਦੇ ਹਾਂ, ਕੋਈ ਚਸ਼ਮਾ ਲਾਉਂਦਾ, ਕੋਈ ਕਿਸੇ ਤਰੀਕੇ ਦਾ ਯਤਨ ਕਰਦਾ, ਇੱਥੇ ਤੇ ਬਹੁਤ ਘੱਟ ਮਿੱਟੀ ਉੱਡਦੀ ਹੈ ਜਿਹਨਾਂ ਇਲਾਕਿਆਂ 'ਚ ਅਸੀਂ ਰਹਿੰਦੇ ਹਾਂ। ਪਰ ਜਦੋਂ ਅਸੀਂ ਜਿੱਥੇ ਮਿੱਟੀ ਉੱਡਦੀ ਹੋਏ ਉੱਥੇ ਬੰਦਾ ਅੱਖਾਂ ਨੂੰ ਬਚਾਉਂਦਾ। ਗੱਲ ਇੱਥੇ ਉਹ ਚਰਨ ਧੂੜੀ ਦੀ ਨਹੀਂ ਜਿਹਨੂੰ ਅਸੀਂ ਚੁੱਕ ਚੁੱਕ ਕੇ ਮੱਥੇ ਨਾਲ ਲਾਇਆ ਅੱਜ ਤੱਕ, ਉਹ ਚਰਨ ਧੂੜੀ ਹੈ ਗੁਰੂ ਦੀ ਸਿੱਖਿਆ ਦੀ, ਜਿਹਨੂੰ ਗੁਰੂ ਮਹਾਰਾਜ ਨੇ ਲਿਖਿਆ ਵੀ ਗਿਆਨ ਅੰਜਨ ਗੁਰਦੀਆ। ਇੱਕ ਬਚਨ ਮੈਨੂੰ ਇੱਥੇ ਕਬੀਰ ਸਾਹਿਬ ਦਾ ਚੇਤੇ ਆਇਆ, ਉਹਨਾਂ ਨੇ ਸੁਰਮੇ ਦੇ ਨਾਲ ਹੀ ਤੁਲਨਾ ਕੀਤੀ, ਜਿਵੇਂ ਇੱਥੇ ਕਿਹਾ ਨਾ ਵੀ ਸਤ ਸੰਗਤ ਦੀ ਧੂੜੀ ਉੱਡ ਕੇ ਮੇਰੀਆਂ ਅੱਖਾਂ 'ਚ ਪੈ ਗਈ। ਉੱਥੇ ਕਬੀਰ ਸਾਹਿਬ ਨੇ ਜਦੋਂ ਗਿਆਨ ਆ ਜਾਂਦਾ ਨਾ ਬੰਦੇ ਨੂੰ, ਕਹਿੰਦੇ ਸੁਰਤ ਬਦਲ ਜਾਂਦੀ ਹੈ, ਗੁਰੂ ਦੇ ਸੋਹਣੇ ਸੋਹਣੇ ਵਿਚਾਰ ਇਹਦਾ ਹਿੱਸਾ ਬਣ ਜਾਂਦੇ ਨੇ, ਔਗਣਾਂ ਨੂੰ ਇਹ ਹੌਲੀ ਹੌਲੀ ਛੱਡਣਾ ਸ਼ੁਰੂ ਕਰ ਦਿੰਦਾ। ਕਹਿੰਦੇ ਇਹ ਕੰਮ ਕੋਈ ਵਿਰਲਾ ਹੀ ਕਰਦਾ। ਉਹਨਾਂ ਨੇ ਕਿਹਾ ਕਹਿੰਦੇ ਅੰਜਨ ਦੇ ਸਭੇ ਕੋਈ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਕਹਿੰਦੇ ਵੀ ਸੁਰਮਾ ਤੇ ਹਰ ਇੱਕ ਪਾ ਲੈਂਦਾ, ਸੁਰਮਾ ਪਾਉਣ 'ਚ ਕੋਈ ਵੱਡੀ ਗੱਲ ਨਹੀਂ, ਹਰ ਬੰਦਾ ਕਹਿ ਦਿੰਦਾ ਮੈਨੂੰ ਵੀ ਗਿਆਨ ਹੈ, ਮੈਨੂੰ ਵੀ ਪਤਾ ਹੈ ਗੁਰੂ ਕੀ ਕਹਿੰਦਾ, ਹਰ ਬੰਦਾ ਕਹਿ ਦਿੰਦਾ। ਕਹਿੰਦੇ ਅੰਜਨ ਦੇ ਸਭੇ ਕੋਈ ਤੁਕ ਚਾਹਨ ਮਾਹੇ ਵਿਡਾਨ, ਪਰ ਮਟਕਾਉਣਾ ਕੌਣੀ ਕੋਈ ਕੋਈ ਜਾਣਦਾ ਕਹਿੰਦੇ। ਮਟਕਾਉਣ ਤੋਂ ਭਾਵ ਕੀ, ਉਹ ਜਿਹੜੀ ਸੋਝੀ ਆਈ ਹੈ ਗੁਰੂ ਦੇ ਕੋਲੋਂ ਉਹਨੂੰ ਜ਼ਿੰਦਗੀ 'ਚ ਜਿਉਣਾ ਕੋਈ ਵਿਰਲਾ ਹੀ ਜਾਣਦਾ, ਭਾਵ ਜਿਹੜਾ ਇਹਨੂੰ ਵਿਚਾਰ ਕੇ ਸੁਰਤ ਦਾ ਹਿੱਸਾ ਬਣਾ ਕੇ ਪ੍ਰੈਕਟੀਕਲੀ ਜਿਉਣਾ ਸ਼ੁਰੂ ਕਰ ਦੇ। ਕਹਿੰਦੇ ਸੁਰਮਾ ਤੇ ਦੁਨੀਆਂ ਨੇ ਪਾਇਆ, ਦੁਨੀਆਂ ਗੱਲਾਂ ਕਰਦੀ ਹੈ ਗਿਆਨ ਧਿਆਨ ਦੀ, ਗਿਆਨ ਧਿਆਨ ਸਭ ਕੋਈ ਰਵੇ। ਦੁਨੀਆਂ ਕਹਿੰਦੀ ਮੈਨੂੰ ਵੀ ਗਿਆਨ ਹੈ, ਕਹਿੰਦੇ ਮੈਨੂੰ ਵੀ ਧਿਆਨ ਜੋੜਨਾ ਹੁੰਦਾ, ਕਹਿੰਦੇ ਏਦਾਂ ਨਹੀਂ, ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬੰਧਿਆ ਸਭ ਜਗ ਪਵੇ। ਪਰ ਕਹਿੰਦੇ ਮਾਇਆ ਦੇ ਬੰਧਨਾਂ 'ਚ ਬੱਝੇ ਹੋਏ ਘੁੰਮ ਰਹੇ ਨੇ, ਲਾਟੂ ਦੇ ਵਾਂਗੂ ਘੁੰਮ ਰਹੇ ਨੇ, ਕਿਸੇ ਵੀ ਟਿਕਾਣੇ 'ਤੇ ਨਹੀਂ ਪਹੁੰਚ ਪਾ ਰਹੇ। ਅਤੇ ਜਦੋਂ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਤੀਰਥ 68 ਮੱਜਨ ਨਹਾਈ, ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਂ ਲਗਵਾਈ। ਹੁਣ ਦੇਖੋ ਨੇਤਰਾਂ ਦੇ ਇੱਥੇ ਨੇਤਰ ਤੋਂ ਭਾਵ ਕੀ ਹੈ, ਲੋਇਣ ਸੁਰਤ ਕਰੇ, ਸੁਰਤ ਦੀ ਅੱਖਾਂ ਦੀ ਗੱਲ ਚੱਲ ਰਹੀ ਹੈ ਵੀ ਜਿਹੜੀ ਸੁਰਤ ਹੈ ਨਾ, ਇਸ ਸੁਰਤ ਦੇ ਵਿੱਚ ਜਦੋਂ ਗੁਰੂ ਦੀ ਵਿਚਾਰ ਆਈ, ਇਸ ਵਿਚਾਰ ਨੇ ਕੀ ਕੀਤਾ, ਸਭ ਦੁਰਮਤ ਮੈਲ ਗਵਾਈ। ਭੈੜੀ ਮਤ ਕਿੱਥੇ ਸੀ ਮੇਰੀ ਸੁਰਤ ਦੇ ਵਿੱਚ, ਮੇਰੀ ਮਤ ਦੇ ਵਿੱਚ, ਜਿਹਨੂੰ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ ਵੀ ਭਰੀ ਹੈ ਮਤ ਪਾਪਾਂ ਕੇ ਸੰਗ। ਕਹਿੰਦੇ ਵੀ ਹੁਣ ਕੀ ਹੋਇਆ, ਜਦੋਂ ਗੁਰੂ ਦੇ ਸੋਹਣੇ ਸੋਹਣੇ ਵਿਚਾਰ ਮੇਰੀ ਸੁਰਤ ਦਾ ਹਿੱਸਾ ਬਣੇ, ਫਿਰ ਸਭ ਦੁਰਮਤ ਮੈਲ ਗਵਾਈ, ਸਭ ਮੈਲ ਜਿਹੜੀ ਸੀ ਨਾ ਉਹ ਲੱਥ ਗਈ। ਪਰ ਇੱਕ ਉਦਾਹਰਨ ਹੋਰ ਗੁਰਬਾਣੀ ਵਿੱਚ ਦਿੱਤੀ, ਬੜੀ ਵਾਰੀ ਸੁਣੀ ਹੈ ਅਸੀਂ, ਬੜੀ ਵਾਰ ਪ੍ਰਚਾਰਕਾਂ ਨੇ ਸੁਣਾਈ ਹੈ, ਮਨ ਮੈਲੈ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਹੁਣ ਇਹ ਬਚਨਾਂ ਨੂੰ ਕਿੱਥੇ ਰੱਖਾਂਗੇ, ਜਿਹੜਾ ਬੰਦਾ ਕਹੇ ਵੀ ਮੈਂ ਸਰੀਰ ਤਾਂ ਕਰਕੇ ਨਹਾ ਲਿਆ, ਤੇ ਮਹਾਰਾਜ ਕਹਿੰਦੇ ਸੁੱਚੇ ਇਹ ਨਾ ਆਖੀਐ ਬਹਿਣ ਇਕੱਠੇ, ਜਿਹੜੇ ਸੁੱਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਸੁੱਚੇ ਤੇ ਉਹ ਨੇ ਜਿਹਨਾਂ ਦੇ ਮਨ ਦੇ ਵਿੱਚ, ਜਿਹਨਾਂ ਦੀ ਸੁਰਤ ਦੇ ਵਿੱਚ ਗੁਰੂ ਦੇ ਵਿਚਾਰ ਵਸ ਗਏ। ਪਰ ਉੱਥੇ ਜਦੋਂ ਗੁਰੂ ਪਾਤਸ਼ਾਹ ਇਹ ਗੱਲ ਸਮਝਾ ਰਹੇ ਨੇ ਸਾਨੂੰ, ਕਹਿੰਦੇ ਵੀ ਇਹ ਦੁਰਮਤ ਦੀ ਮੈਲ ਪਾਸੇ ਹੁੰਦੀ ਚਲੀ ਗਈ ਤੇ ਮੇਰਾ ਗੁਰੂ ਦੇ ਨਾਲ ਜਿਹੜਾ ਨਾਤਾ ਜੁੜ ਗਿਆ। ਅੱਗੇ ਉਹਨਾਂ ਨੇ ਫਿਰ ਉਦਾਹਰਨਾਂ ਦਿੱਤੀਆਂ, ਜਾਹਰ ਨਵੀ ਤਪੈ ਭਾਗੀਰਥ ਆਣੀ ਕੇ ਦਾਰ ਥਾਪਿਓ ਮਹਿਸਾਈ। ਕਹਿੰਦੇ ਵੀ ਇਹ ਜਿਹੜੀਆਂ ਨਦੀਆਂ ਨੇ, ਕੋਈ ਕਹਿੰਦਾ ਸਵਰਗ ਤੋਂ ਲੈ ਕੇ ਆਇਆ, ਕੋਈ ਕਹਿੰਦਾ ਇਹ ਸ਼ਿਵਜੀ ਨੇ ਥਾਪੀ ਹੈ। ਕਹਿੰਦੇ ਵੀ ਇਹ ਇਹਨਾਂ ਦੀ ਵਿਚਾਰ ਹੈ, ਸਾਡੀ ਵਿਚਾਰ ਨਹੀਂ। ਸਾਡੀ ਵਿਚਾਰ ਤੇ ਤੁਹਾਨੂੰ ਦੱਸ ਦਿੱਤੀ ਵੀ ਜਿਹੜਾ ਗੁਰੂ ਦੇ ਗਿਆਨ ਵਿਚਾਰਾਂ ਵਿੱਚ ਇਹਨੂੰ ਸੁਰਤ ਨੂੰ ਲੈ ਕੇ ਜਾਣਾ, ਇਹੀ ਸਾਡਾ ਇਸ਼ਨਾਨ ਹੈ, ਹੋਰ ਦੂਜਾ ਇਸ਼ਨਾਨ ਨਹੀਂ। ਇਹ ਗੱਲ ਗੁਰੂ ਪਾਤਸ਼ਾਹ ਨੇ ਇੱਥੇ ਸਮਝਾਈ ਤੇ ਸਾਡੇ ਵਾਲਿਆਂ ਨੇ ਕਿਹਾ ਵੀ ਦੇਖੋ ਜੀ, ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ। ਇੰਨੀ ਪੰਕਤੀ ਲੈ ਲਈ ਵੀ ਜਿੰਨੇ ਵੀ ਤੀਰਥ ਨੇ ਨਾ, ਦੇਵੀ ਨੇ ਥਾਪੇ ਨੇ, ਦੇਵਤਿਆਂ ਦੇ ਥਾਪੇ ਹੋਏ ਨੇ। ਪਰ ਮਹਾਰਾਜ ਕਹਿਣ ਲੱਗੇ ਵੀ ਨਹੀਂ ਭਾਈ, ਉੱਥੇ ਤੇ ਇਹ ਜਿਹੜੀ ਗੱਲ ਢੁੱਕਦੀ ਨਹੀਂ ਵੀ ਇਹ ਉਹਨੇ ਥਾਪੇ ਆ। ਜਦੋਂ ਆਪਾਂ ਪੜ੍ਹਦੇ ਹਾਂ ਨਾ, ਕੋਈ ਥਾਂ ਹੈ ਐਸੀ ਵੀ ਜਿਹੜੀ ਉਸ ਅਕਾਲ ਪੁਰਖ ਦੀ ਜੋਤ ਤੋਂ ਬਿਨਾਂ ਸੱਖਣੀ ਹੋਏ, ਜਿੱਥੇ ਉਹਦਾ ਵਾਸਾ ਨਾ ਹੋਏ, ਜਿੱਥੇ ਉਹ ਇੱਕ ਰਸ ਵਿਆਪਕ ਨਾ ਹੋਏ। ਬਾਣੀ ਤੇ ਵਾਰ ਵਾਰ ਇਸ ਗੱਲ ਦਾ ਜ਼ਿਕਰ ਕਰਦੀ ਹੈ ਵੀ ਜਿਹੜਾ ਉਹ ਮਾਲਕ ਹੈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹਨੂੰ ਤੇ ਭਾਵੇਂ ਸਾਰੇ ਰਲ ਕੇ ਵੀ ਕਹੀਏ ਵੀ ਤੂੰ ਬਹੁਤ ਵੱਡਾ, ਇਸ ਕਹਿਣ ਨਾਲ ਕੀ ਫਰਕ ਪੈਣਾ, ਉਹ ਵੱਡੇ ਕੀਆਂ ਵਡਿਆਈਆਂ ਮੇਰੀ ਜ਼ਿੰਦਗੀ ਦਾ ਹਿੱਸਾ ਬਣਨੀਆਂ ਚਾਹੀਦੀਆਂ ਨੇ, ਫਿਰ ਮੇਰੀ ਜ਼ਿੰਦਗੀ ਨੂੰ ਲਾਭ ਹੈ। ਹੁਣ ਜੇ ਮੇਰੀ ਜ਼ਿੰਦਗੀ ਨੂੰ ਇਹ ਲਾਭ ਹੀ ਨਾ ਹੋਇਆ, ਫਿਰ ਉਹਦਾ ਕੀ ਫਾਇਦਾ। ਤੇ ਇੱਥੇ ਜਦੋਂ ਅਰਥ ਕੀਤੇ, ਜਿਤਨੇ ਤੀਰਥ ਦੇਵੀ ਥਾਪੇ, ਬਸ ਇੰਨੀ ਗੱਲ ਪੜ੍ਹ ਲਈ, ਅਗਲੀ ਛੱਡ ਦਿੱਤੀ। ਪਰ ਕਹਿੰਦੇ ਵੀ ਇਹ ਵੀ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ, ਇਹ ਵੀ ਉਹ ਗੁਰੂ ਦੀ ਚਰਨ ਧੂੜ ਨੂੰ ਲੋਚਦੀਆਂ ਨੇ, ਭਾਵ ਗੁਰੂ ਤੋਂ ਬਿਨਾਂ ਇਹ ਵੀ ਕੱਖ ਨਹੀਂ, ਜੀਰੋ ਨੇ। ਤੇ ਫਿਰ ਸਾਨੂੰ ਉੱਥੇ ਜਾਣ ਦੀ ਕੀ ਲੋੜ ਹੈ, ਅਸੀਂ ਗੁਰੂ ਦੇ ਕੋਲ ਰਵਾਂਗੇ। ਸਾਨੂੰ ਗੁਰੂ ਤੀਰਥ ਜਿਹੜਾ ਪ੍ਰਵਾਨ ਹੈ, ਪਰ ਇੱਦਾਂ ਦੇ ਕਰਮਕਾਂਡੀ ਤੀਰਥ ਪ੍ਰਵਾਨ ਨਹੀਂ। ਫਿਰ ਇੱਕ ਬਚਨ ਆਉਂਦਾ ਕਬੀਰ ਸਾਹਿਬ ਦਾ, ਜਿੱਥੋਂ ਬੜਾ ਤਕੜਾ ਭੁਲੇਖਾ ਸਾਨੂੰ ਪਾਇਆ ਜਾਂਦਾ। ਇਸ ਕਰਕੇ ਟੂਕ ਮੱਤ ਆਪ ਜੀ ਦੀ ਸੇਵਾ 'ਚ ਰੱਖ ਰਿਹਾ, ਕਿਉਂਕਿ ਸ਼ਬਦ ਜਿਹੜੇ ਨੇ ਤੁਸੀਂ ਬੜੀ ਵਾਰੀ ਸੁਣੇ ਨੇ, ਪਰ ਇਹਨਾਂ ਨੂੰ ਜਦੋਂ ਤੱਕ ਅਸੀਂ ਗੁਰਮਤਿ ਦੀ ਰੋਸ਼ਨੀ 'ਚ ਨਹੀਂ ਦੇਖਾਂਗੇ, ਉਦੋਂ ਤੱਕ ਸਾਨੂੰ ਭੁਲੇਖਾ ਪਿਆ ਰਹੇਗਾ। ਇੱਕ ਸ਼ਬਦ ਆਉਂਦਾ ਕਬੀਰ ਸਾਹਿਬ ਦਾ, ਗੌੜੀ ਝਗੜਾ ਏਕ ਨਿਬੇਰੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ। ਕਹਿਣ ਲੱਗੇ ਵੀ ਮੇਰਾ ਇੱਕ ਝਗੜਾ ਪੈ ਗਿਆ ਮੇਰੀ ਜ਼ਿੰਦਗੀ ਦਾ, ਇਹ ਨਿਬੇੜ ਦਿਓ ਤੁਸੀਂ, ਮੈਂ ਉਲਝ ਗਿਆ, ਅਸੀਂ ਵੀ ਉਲਝੇ ਹੋਏ ਹਾਂ। ਕਹਿੰਦੇ ਵੀ ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ ਨਾ, ਕੰਮ ਤੋਂ ਭਾਵ ਕਿ ਵੀ ਜੇ ਤੂੰ ਆਪਣੇ ਸੇਵਕ ਨੂੰ ਆਪਣੇ ਚਰਨਾਂ ਚ ਰੱਖਣਾ ਚਾਹੁੰਦਾ ਫਿਰ ਤੂੰ ਕਿਰਪਾ ਕਰ ਜੋ ਤੁਮ ਆਪਣੇ ਜਨ ਸੋ ਕਾਮ। ਕਹਿੰਦੇ ਮੈਨੂੰ ਇਹ ਗੱਲ ਸਮਝਾ ਦਿਓ, ਇਹ ਮਨ ਵੱਡਾ ਕਿ ਜਾਸੋ ਮਨ ਮਾਨਿਆ। ਕਹਿੰਦੇ ਮਨ ਵੱਡਾ ਹੈ ਤਾਂ ਜਿਹਦੇ ਨਾਲ ਮਨ ਮੰਨ ਗਿਆ ਉਹ ਵੱਡਾ। ਕਹਿੰਦੇ ਸਾਨੂੰ ਸਮਝਾਓ ਤੇ ਸਹੀ, ਇਹ ਮਨ ਵੱਡਾ ਕਿ ਜਾਸੋ ਮਨ ਮਾਨਿਆ, ਰਾਮ ਵੱਡਾ ਕਿ ਰਾਮੈ ਜਾਣਿਆ। ਕਹਿੰਦੇ ਰਾਮ ਵੱਡਾ ਕਿ ਜਿਹਨੇ ਰਾਮ ਨੂੰ ਜਾਣ ਲਿਆ ਉਹ ਵੱਡਾ। ਇਹ ਸਵਾਲ ਨੇ। ਕਹਿੰਦੇ ਬ੍ਰਹਮਾ ਵੱਡਾ ਕਿ ਜਾਸ ਉਪਾਇਆ। ਕਹਿੰਦੇ ਵੀ ਇਹ ਦੱਸੋ ਤੁਸੀਂ ਵੀ ਬ੍ਰਹਮਾ ਵੱਡਾ ਹੈ ਜਾਂ ਜਿਹਨੇ ਉਹਨੂੰ ਪੈਦਾ ਕੀਤਾ ਉਹ ਵੱਡਾ। ਬ੍ਰਹਮਾ ਵੱਡਾ ਕਿ ਜਾਸ ਉਪਾਇਆ, ਵੇਦ ਵੱਡਾ ਕਿ ਜਹਾਂ ਤੇ ਆਇਆ। ਕਹਿੰਦੇ ਵੀ ਗਿਆਨ ਵੱਡਾ ਜਾਂ ਜਿੱਥੋਂ ਗਿਆਨ ਆਇਆ ਉਹ ਵੱਡਾ। ਕਹਿੰਦੇ ਸਾਨੂੰ ਸਮਝਾਓ ਤੇ ਸਹੀ। ਤੇ ਅਖੀਰ ਵਿੱਚ ਕਹਿੰਦੇ ਨੇ ਕਹੇ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਹਿੰਦੇ ਵੀ ਸਮਝਾਓ ਮੈਨੂੰ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ। ਹੁਣ ਗੱਲ ਕੀ ਹੈ, ਇੱਥੇ ਗੱਲ ਸਮਝਾਈ ਹੈ ਮਨ ਦੀ ਵੀ ਜਿਸ ਮਨ ਨੇ ਉਸ ਰਮੇ ਹੋਏ ਰਾਮ ਨੂੰ ਜਾਣ ਲਿਆ, ਕਹਿੰਦੇ ਅਸਲ ਦੇ ਵਿੱਚ ਉਹ ਵਿਚਾਰ ਵੱਡੀ ਹੈ, ਹਰ ਕਾ ਦਾਸ ਵੱਡਾ। ਜਿਹਨੇ ਇਹਨੂੰ ਸਮਝ ਲਿਆ ਉਹ ਸੁਰਤ ਦੇ ਵਿੱਚ ਵਿਚਾਰ ਆ ਗਏ, ਇਹ ਰੌਲਾ ਹੀ ਖਤਮ ਹੋ ਜਾਏਗਾ ਵੀ ਤੀਰਥ ਕਿਹੜਾ ਹੈ ਕਿਹੜਾ ਨਹੀਂ, ਗਿਆਨ ਕਿੱਥੋਂ ਆਇਆ ਤੇ ਕਿੱਥੇ ਨਹੀਂ ਜਾਣਾ। ਇਹ ਗੱਲ ਇੱਥੇ ਜਾ ਕੇ ਉਹਨਾਂ ਨੇ ਨਿਬੇੜ ਦਿੱਤੀ। ਕਹਿਣ ਲੱਗੇ ਕਹੇ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਤੇ ਇਹਦਾ ਨਿਬੇੜਾ ਇਹ ਹੈ ਵੀ ਉਹ ਹਰੀ ਦਾ ਦਾਸ ਭਾਵ ਜਿਹਨੇ ਉਸ ਇੱਕ ਰਸ ਵਿਆਪਕ ਨੂੰ ਸਮਝ ਲਿਆ ਵੀ ਉਹ ਤੇ ਕਣ ਕਣ ਦੇ ਵਿੱਚ ਰਮਿਆ ਹੋਇਆ, ਕਹਿੰਦੇ ਉਹ ਵੱਡਾ ਹੈ ਜਿਹਨੇ ਵੱਡੇ ਨੂੰ ਜਾਣ ਲਿਆ। ਤੇ ਇਹਨਾਂ ਗੱਲਾਂ ਦਾ ਜਦੋਂ ਭੁਲੇਖਾ ਸਾਡੇ ਸਾਹਮਣੇ ਪਿਆ ਫਿਰ ਉਹਦੇ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਬੜੀ ਜ਼ਰੂਰੀ ਹੈ। ਉਹ ਕੀ ਹੈ, ਜਦੋਂ ਕੋਈ ਬੰਦਾ ਤੀਰਥ ਯਾਤਰਾ ਕਰਨ ਵਾਸਤੇ ਜਾਂਦਾ ਹੈ ਉਹ ਮਨ ਦੇ ਵਿੱਚ ਇੱਛਾ ਕੀ ਲੈ ਕੇ ਜਾਂਦਾ। ਹੁਣ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ। ਕਹਿੰਦੇ ਵੀ ਮਨ ਦੀ ਇੱਛਾ ਹੁੰਦੀ ਹੈ ਕਿ ਵੀ ਮੈਂ ਕਿਸੇ ਪਵਿੱਤਰ ਤੀਰਥ ਤੇ ਆਪਣਾ ਜਿਹੜਾ ਹੈ ਸਰੀਰ ਛੱਡਾਂ ਤਾਂ ਕਿ ਮੇਰੀ ਮੁਕਤੀ ਹੋ ਜਾਵੇ, ਕਿਉਂਕਿ ਤੀਰਥ ਦਾ ਸੰਬੰਧ ਮੁਕਤੀ ਦੇ ਨਾਲ ਕੀਤਾ। ਪਰ ਗੁਰੂ ਪਾਤਸ਼ਾਹ ਨੇ ਉਹਦੇ ਪ੍ਰਥਾਏ ਸਾਨੂੰ ਕੀ ਸਮਝਾਇਆ, ਜਦੋਂ ਅਸੀਂ ਗੁਰਬਾਣੀ ਚ ਪੜ੍ਹਦੇ ਹਾਂ ਵੀ ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗੁਮਾਨ ਨਾ ਮਨ ਤੇ ਹੁੱਟੈ। ਹੁਣ ਇਹਦੇ ਵਿੱਚ ਕਿੱਡੀ ਸੋਹਣੀ ਗੱਲ ਸਮਝਾਈ। ਕਹਿੰਦੇ ਕਈ ਲੋਕਾਂ ਨੇ ਮਨ ਵਿੱਚ ਭੁਲੇਖਾ ਬਣਾ ਲਿਆ ਵੀ ਮੈਂ ਕਿਸੇ ਪਵਿੱਤਰ ਸਥਾਨ ਤੇ ਜਾ ਕੇ ਆਪਣਾ ਸਰੀਰ ਛੱਡਾਂ ਵੀ ਤਾਂ ਕਿ ਮੇਰੀ ਮੁਕਤੀ ਹੋ ਜਾਵੇ। ਪਰ ਮਹਾਰਾਜ ਕਹਿਣ ਲੱਗੇ ਇੱਦਾਂ ਥੋੜ੍ਹੀ ਮੁਕਤੀ ਹੋਣੀ ਆ ਭਾਈ, ਮਨ ਕਾਮਨਾ, ਕਾਮਨਾ ਇੱਛਾ ਹੈ ਮਨ ਦੇ ਵਿੱਚ, ਮਨ ਕਾਮਨਾ ਤੀਰਥ ਦੇ ਛੁੱਟੈ ਪਰ ਗਰਭ ਗੁਮਾਨ ਨਾ ਮਨ ਤੇ ਹੁੱਟੈ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਕਹਿੰਦੇ ਨਹਾਉਂਦਾ ਤੇ ਤੂੰ ਰੋਜ਼ ਐ, ਨਹਾਉਣ ਦੀ ਥੋੜੀ ਗੱਲ ਹੈ, ਰੋਜ਼ ਤੂੰ ਸਾਫ ਸੁਥਰਾ ਹੋ ਕੇ ਤਿਆਰ ਹੋ ਕੇ ਦੁਨੀਆਂ ਦੇ ਵਿੱਚ ਵਿਚਰਦਾ, ਗੱਲ ਇਹ ਥੋੜੀ ਹੈ, ਇਹ ਤੇ ਤੂੰ ਕਰਨਾ ਹੀ ਹੈ। ਕਹਿੰਦੇ ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ। ਕਹਿੰਦੇ ਸਰੀਰਕ ਤੌਰ ਤੇ ਤੇ ਸਾਰਾ ਕੁਝ ਠੀਕ ਹੈ, ਬਾਹਰੋਂ ਖਰੀਦ ਕੇ ਲੈ ਲਏਗਾ, ਕੱਪੜੇ ਵੀ ਸੋਹਣੇ ਪਾ ਲਏਗਾ, ਸੋਹਣਾ ਸ਼ਿੰਗਾਰ ਵੀ ਕਰ ਲਏਗਾ, ਸੁਗੰਧੀਆਂ ਵੀ ਲਾ ਲਏਗਾ, ਪਰ ਕਹਿੰਦੇ ਵੀ ਜਿਹੜੇ ਮਨ ਦੀ ਵਿਚਾਰ ਸੀ ਇਹ ਇਹਨਾਂ ਗੱਲਾਂ ਨਾਲ ਥੋੜੀ ਬਦਲਣੇ ਸੀ ਜਿਹਨਾਂ ਨਾਲ ਤੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ। ਕਹਿੰਦੇ ਇੱਦਾਂ ਨਹੀਂ ਬਦਲਣਾ, ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗੁਮਾਨ ਨਾ ਮਨ ਤੇ ਹੁੱਟੈ, ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ। ਬਿਖਿਆ ਟਰੇ ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਾਹਾਂ ਹੋਏ ਕਾਚੀ ਭੀਤ। ਕਹਿੰਦੇ ਇਹ ਕਿੱਦਾਂ ਪਵਿੱਤਰ ਹੋ ਜਾਏਗੀ ਪਾਣੀ ਦੇ ਨਾਲ, ਸਮਝਾਓ। ਕਹਿੰਦੇ ਮੈਨੂੰ ਜਦੋਂ ਆਪਾਂ ਬਾਣੀ ਚ ਪੜ੍ਹਦੇ ਹਾਂ ਨਾ, ਜਦੋਂ ਗੁਰੂ ਪਾਤਸ਼ਾਹ ਨੇ ਕਿਆ ਕਮਾਲ ਦੇ ਬਚਨ ਲਿਖੇ ਕਿ ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ। ਕਹਿੰਦੇ ਮਿੱਟੀ ਨੂੰ ਧੋ ਕੇ ਦੱਸੋ, ਕੋਈ ਉਹਨੂੰ ਚਿੱਟੀ ਕਰ ਸਕਦਾ ਕੋਈ? ਸਰੀਰ ਵੀ ਕਹਿੰਦੇ ਮਿੱਟੀ ਹੈ, ਰੋਜ਼ ਅਸੀਂ ਇਹਦਾ ਇਸ਼ਨਾਨ ਕਰਾਉਂਦੇ ਹਾਂ, ਪਰ ਸਮਾਂ ਪਾ ਕੇ ਉਹੀ ਜਿੰਨੀ ਵਧੀਆ ਤੋਂ ਵਧੀਆ ਸੁਗੰਧੀ ਹੈ ਸਰੀਰ ਤੇ ਲਾ ਲਈਏ, ਉਹਨੂੰ ਵੀ ਇਹ ਸਰੀਰ ਦੀ ਮੈਲ ਨੇ ਮੈਲਾ ਕਰ ਦੇਣਾ। ਕਹਿੰਦੇ ਵੀ ਇਹ ਤੇ ਮਿੱਟੀ ਹੈ ਭਾਈ, ਇਹਨੂੰ ਕਿੰਨਾ ਕੁ ਧੋਵੋਂਗੇ ਸਵਾਰੋਂਗੇ। ਗੱਲ ਸਮਝ ਆਈ ਔਗਣਾਂ ਦੀ। ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ। ਤੁਸੀਂ ਤੇ ਪੱਥਰ ਵਰਗੇ ਜਿਹੜੇ ਵਿਚਾਰ ਰੱਖਣ ਵਾਲੇ ਲੋਕ ਨੇ, ਉਹਨਾਂ ਦੇ ਵੀ ਵਿਚਾਰ ਚੇਂਜ ਕਰਕੇ ਤੁਸੀਂ ਉਹਨਾਂ ਨੂੰ ਤਰਨ ਦੀ ਜਾਚ ਸਿਖਾ ਦਿੰਦੇ ਹੋ। ਤੇ ਇੱਥੇ ਜਦੋਂ ਇਹ ਇੱਛਾ ਗੁਰੂ ਪਾਤਸ਼ਾਹ ਨੇ ਬਾਣੀ ਚ ਬਿਆਨ ਕੀਤੀ ਵੀ ਜਿਹੜੇ ਲੋਕ ਇਹ ਇੱਛਾ ਲੈ ਕੇ ਜਾਂਦੇ ਨੇ ਵੀ ਮੇਰਾ ਸਰੀਰ ਉੱਥੇ ਛੁੱਟ ਜੇ ਵੀ ਮੁਕਤੀ ਹੋ ਜਾਏਗੀ, ਕਈਆਂ ਨੂੰ ਭੁਲੇਖਾ ਤੁਸੀਂ ਦੇਖੋ, ਕਈ ਬੰਦੇ ਪਾਠ ਕਰਦੇ ਕਰਦੇ ਜਦੋਂ ਚੜ੍ਹਾਈ ਕਰ ਜਾਂਦੇ ਨੇ, ਧਿਆਨ ਦੇ ਕੇ ਸੁਣਿਓ, ਉਹਨਾਂ ਦੀ ਗੱਲ ਤੇ ਸਾਡੀ ਗੱਲ ਕਿੱਥੇ ਆ ਕੇ ਢੁਕਦੀ ਹੈ? ਗੱਲ ਸਾਡੀ ਉੱਥੇ ਹੀ ਖੜੀ ਹੈ, ਅਸੀਂ ਜਿੱਥੋਂ ਗੁਰੂ ਪਾਤਸ਼ਾਹ ਨੇ ਤੋਰੇ ਸੀ ਨਾ, ਅਸੀਂ ਉੱਥੋਂ ਵੀ ਪਿੱਛੇ ਚਲੇ ਗਏ। ਕੋਈ ਬੰਦਾ ਮੰਨ ਲਓ ਬਾਣੀ, ਹੁਣ ਮੈਂ ਇੱਥੇ ਸਟੇਜ ਤੇ ਬੈਠਾ, ਇਹ ਕਥਾ ਵਿਚਾਰਾਂ ਕਰਦਿਆਂ ਕਰਦਿਆਂ ਮੇਰੇ ਇੱਥੇ ਹੀ ਹੁਣੇ ਹੀ ਅਗਲੇ ਪਲ ਦੇ ਵਿੱਚ ਸਵਾਸ ਪੂਰੇ ਹੋ ਜਾਣ, ਮੇਰੀ ਜ਼ਿੰਦਗੀ ਇੱਥੇ ਹੀ ਸਮਾਪਤ ਹੋ ਜਾਏ, ਫਿਰ ਮੇਰੇ ਸਾਰੇ ਕੀਤੇ ਪਿਛਲੇ ਕੰਮ ਇੱਕ ਬਰਾਬਰ ਹੋ ਜਾਣਗੇ, ਮੇਰਾ ਸਾਰਾ ਜੀਵਨ ਪਵਿੱਤਰ ਹੋ ਗਿਆ ਕਿਉਂਕਿ ਮੈਂ ਇੱਥੇ ਗੁਰੂ ਦੀ ਹਜ਼ੂਰੀ ਦੇ ਵਿੱਚ ਪ੍ਰਾਣ ਤਿਆਗੇ ਨੇ। ਪਰ ਮਹਾਰਾਜ ਤੇ ਕਹਿੰਦੇ ਉਹ ਹਰ ਇੱਕ ਥਾਂ ਤੇ ਵਸਿਆ ਹੋਇਆ, ਮੇਰੇ ਅੰਦਰ ਵੀ ਵਸਿਆ ਹੋਇਆ, ਬਾਹਰ ਵੀ ਵਸਿਆ ਹੋਇਆ। ਸਾਨੂੰ ਭੁਲੇਖਾ ਵੀ ਫਲਾਣਾ ਤੇ ਜੀ ਗੁਰੂ ਦੀ ਹਜ਼ੂਰੀ ਦੇ ਵਿੱਚ ਚੜ੍ਹਾਈ ਕਰ ਗਿਆ, ਹੁਣ ਅਸੀਂ ਵੀ ਇਹੀ ਭਰਮ ਨਹੀਂ ਪਾਲ ਕੇ ਬੈਠ ਗਏ, ਮਨ ਕਾਮਨਾ ਤੀਰਤ ਦੇ ਛੁੱਟੇ ਵੀ ਕਿਸੇ ਧਾਰਮਿਕ ਸਥਲ ਤੇ ਮੇਰਾ ਵੀ ਸਰੀਰ ਛੁੱਟ ਜੇ ਤੇ ਸਾਰੇ ਪਿਛਲੇ ਕੀਤੇ ਹੋਏ ਕੰਮ ਜਿਹੜੇ ਉਹ ਇੱਕ ਬਰਾਬਰ ਹੋ ਗਏ, ਫਿਰ ਕੀ ਫਰਕ ਰਹਿ ਗਿਆ ਜੀ? ਗੁਰੂ ਪਾਤਸ਼ਾਹ ਨੇ ਜਦੋਂ ਇਹ ਹੋਕਾ ਦਿੱਤਾ ਬਾਣੀ ਦੇ ਵਿੱਚ, ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ, ਕੇ ਫਰਕ ਰਹਿ ਗਿਆ? ਫਿਰ ਇੱਥੇ ਫਰਕ ਕੋਈ ਵੀ ਨਹੀਂ ਰਿਹਾ। ਹੁਣ ਮਹਾਰਾਜ ਕਹਿਣ ਲੱਗੇ ਵੀ ਉਹ ਵੀ ਇਹ ਸੋਚ ਕੇ ਤੀਰਥ ਯਾਤਰਾ ਕਰਦਾ, ਤੂੰ ਵੀ ਜਦੋਂ ਤੀਰਥ ਤੇ ਜਾਂਦਾ ਇਹੀ ਸੋਚ ਕੇ ਜਾਂਦਾ ਵੀ ਸੱਚੇ ਪਾਤਸ਼ਾਹ ਪਿਛਲਿਆਂ ਨੂੰ ਨਿਬੇੜ ਦੀ ਤੇ ਅਗਲਿਆਂ ਵਾਸਤੇ ਫਿਰ ਹਿੰਮਤ ਬਖਸ਼ੀ ਤਾਂ ਕਿ ਹੋਰ ਤਕੜਾ ਹੋ ਕੇ ਕਰਾਂ, ਕਿਉਂ ਪਿਛਲੇ ਲੱਥ ਗਏ ਸਾਰੇ। ਪਾਪ ਕਮਾਵੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਕਹਿੰਦੇ ਮੈਂ ਨਹਾਇਆ ਤੇ ਉਤਰ ਗਏ ਸਾਰੇ, ਏਦਾਂ ਨਹੀਂ। ਫਿਰ ਇਹ ਇੱਕ ਨੁਕਤਾ ਜਿਹੜਾ ਉਹਨਾਂ ਲੋਕਾਂ ਦਾ ਸੀ ਗੁਰੂ ਪਾਤਸ਼ਾਹ ਨੇ ਬਾਣੀ ਚ ਰੱਖਿਆ ਵੀ ਉਹ ਇਹ ਸੋਚ ਕੇ ਤੀਰਥ ਯਾਤਰਾ ਕਰਦੇ ਨੇ, ਜੇ ਅਸੀਂ ਵੀ ਇਹੀ ਸੋਚ ਕੇ ਕਰਦੇ ਹਾਂ ਫਿਰ ਅਸੀਂ ਉਹਨਾਂ ਤੋਂ ਇੱਕ ਕਦਮ ਪਿੱਛੇ ਹੋ ਸਕਦੇ ਹਾਂ, ਅੱਗੇ ਨਹੀਂ ਹਨ, ਪਿੱਛੇ ਹੀ ਹਾਂ। ਫਿਰ ਇੱਕ ਸੀ ਵੀ ਸੁਰਗ ਦੀ ਪ੍ਰਾਪਤੀ ਵਾਸਤੇ ਸਰੀਰ ਜਿਹੜਾ ਪਵਿੱਤਰ ਕਰਨਾ ਜ਼ਰੂਰੀ ਹੈ, ਅੰਤਰ ਮੈਲ ਜੇ ਤੀਰਥ ਨਹਾਵੇ, ਬਾਣੀ ਚ ਆਇਆ ਉਹਨਾਂ ਨੇ ਲਿਖਿਆ ਕਹਿੰਦੇ ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ। ਹੁਣ ਅਸੀਂ ਵੀ ਇਹੀ ਬਈ ਉੱਥੇ ਜਾ ਕੇ ਤੇ ਬੰਦਾ ਜਿਹੜਾ ਜੀ ਸਵਰਗਾਂ ਦੇ ਝੂਟੇ ਲੈਂਦਾ ਜੀ, ਕਿੰਨੀ ਦੇਰ ਵਾਸਤੇ, ਜਿੰਨੀ ਦੇਰ ਉੱਥੇ ਆ ਬਸ। ਤੇ ਇਹੀ ਅਵਸਥਾ ਤੇ ਮਹਾਰਾਜ ਨੇ ਖੋਤੇ ਦੀ ਉਦਾਹਰਣ ਦੇ ਕੇ ਬਿਆਨ ਕਰਕੇ ਸਾਡੇ ਦਿਮਾਗਾਂ ਚ ਪਾਈ ਸੀ, ਸਾਡੀ ਸੁਰਤ ਚ ਪਾਈ ਸੀ ਵੀ ਚੰਦਨ ਲੇਪ ਉਤਾਰੇ ਧੋਏ ਗਰਦ ਵਪ੍ਰੀਤ, ਬਸ ਜਿੰਨੀ ਕੁ ਦੇਰ ਇੱਥੇ ਬੈਠੇ ਹਾਂ। ਵਾਹ ਜੀ ਵਾਹ, ਭਾਈ ਸਾਹਿਬ ਨੇ ਕਥਾ ਬੜੀ ਵਧੀਆ ਕੀਤੀ, ਰਾਗੀ ਸਿੰਘਾਂ ਨੇ ਕੀਰਤਨ ਬੜਾ ਵਧੀਆ ਕੀਤਾ, ਭਾਈ ਸਾਹਿਬ ਨੇ ਹੁਕਮ ਬੜਾ ਵਧੀਆ ਲਿਆ, ਪਾਠ ਬੜਾ ਵਧੀਆ ਹੋਇਆ, ਬੱਲੇ ਬੱਲੇ ਜੀ ਕਮਾਲ ਕਰਤੀ। ਤੇ ਜਦੋਂ ਗੇਟ ਤੋਂ ਬਾਹਰ ਨਿਕਲੇ ਉਦੋਂ ਸਭ ਇੱਕ ਬਰਾਬਰ ਹੋ ਗਿਆ, ਚੰਦਨ ਲੇਪ ਉਤਾਰੇ ਧੋਏ ਗਰਦ ਵਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ। ਕਿਉਂ ਇਹ ਸਾਰਾ ਕੁਝ ਹੋਇਆ? ਕਿਉਂ? ਕਿਉਂਕਿ ਇਸ ਬੰਦੇ ਦੀ ਕਰਤੂਤ ਕੀ ਹੈ? ਕਰਤੂਤ ਪਸ਼ੂ ਕੀ, ਬਸ ਕੰਮ ਤੇ ਫਿਰ ਉੱਥੇ ਖਲੋਤਾ। ਉਦਾਹਰਣਾਂ ਦੀਆਂ ਸਾਨੂੰ ਸਾਰੀਆਂ ਯਾਦ ਨੇ, ਪੜ੍ਹਦੇ ਵੀ ਹਾਂ ਅਸੀਂ, ਇੱਕ ਦੂਜੇ ਨਾਲ ਸਾਂਝ ਵੀ ਪਾਉਂਦੇ ਹਾਂ, ਪਰ ਸੁਰਤ ਦੇ ਵਿਚਾਰ ਕਿਉਂ ਨਹੀਂ ਬਦਲ ਰਹੇ? ਕਿਉਂਕਿ ਅਸੀਂ ਨਹੀਂ ਬਦਲਣਾ ਚਾਹੁੰਦੇ, ਅਸੀਂ ਨਹੀਂ ਬਦਲਣਾ ਚਾਹੁੰਦੇ, ਕਿਉਂਕਿ ਅਸੀਂ ਆਪਣੀ ਮਨੌਤਾਂ ਦੇ ਵਿੱਚ ਜਿਉਣਾ ਚਾਹੁੰਦੇ ਹਾਂ, ਜੋ ਸਾਡੀ ਮਨੌਤਾਂ ਬਣੀਆਂ ਹੋਈਆਂ ਨੇ ਉਸ ਤੋਂ ਬਾਹਰ ਨਹੀਂ ਅਸੀਂ ਨਿਕਲਣਾ ਚਾਹੁੰਦੇ। ਕਹਿੰਦੇ ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ। ਕਹਿੰਦੇ ਮਤਾਂ ਸੋਚਿਓ ਵੀ ਏਦਾਂ ਕਰਕੇ ਜੇ ਅੰਦਰ ਤੇਰੇ ਮੈਲ ਹੋਈ ਤੇ ਬਾਹਰੋਂ ਤੂੰ ਕਹੇ ਮੈਂ ਤੀਰਥ ਤੇ ਜਾ ਕੇ ਨਹਾ ਆਇਆ ਤੇ ਤੇਰਾ ਜੀਵਨ ਸਮਾਪਤ ਹੋ ਜਾਏ ਤੇ ਤੂੰ ਸਵਰਗ 'ਚ ਪਹੁੰਚ ਗਿਆ, ਉਹ ਕਹਿੰਦੇ ਇਹ ਕਾਹਦੇ ਸਵਰਗ ਨਰਕ ਨੇ ਜਿਨ੍ਹਾਂ ਦੇ ਡਰ ਕਰਕੇ ਤੂੰ ਇਹ ਕੰਮ ਕਰਦਾ ਪਿਆ। ਜਦੋਂ ਬਾਣੀ 'ਚੋਂ ਅਸੀਂ ਸਮਝ ਲਾਂਗੇ ਨਾ, ਕਬੀਰ ਸਾਹਿਬ ਨੇ ਕੀ ਲਿਖਿਆ, ਸੁਰਗ ਬਾਸ ਨਾ ਬੰਛੀਐ ਡਰੀਐ ਨਾ ਨਰਕ ਨਿਵਾਸ, ਉਹ ਕਹਿੰਦੇ ਛੱਡੋ ਯਾਰ ਕਾਹਦਾ, ਮੈਂ ਨਹੀਂ ਡਰਦਾ, ਕਹਿੰਦੇ ਨਾ ਮੈਨੂੰ ਇੱਛਾ ਸਵਰਗਾਂ ਦੇ ਵਿੱਚ ਜਾਣ ਦੀ, ਨਾ ਮੈਨੂੰ ਡਰ ਹੈ ਵੀ ਮੈਂ ਨਰਕਾਂ 'ਚ ਜਾਵਾਂਗਾ। ਕਹਿੰਦੇ ਹੋਣਾ ਹੈ ਸੋ ਹੋਈ ਹੈ ਮਨੈ ਨਾ ਕੀਜੇ ਆਸ, ਕਹਿੰਦੇ ਮੈਂ ਤੇ ਰੱਬ ਦੇ ਗੁਣਾਂ ਦੇ ਵਿੱਚ ਜਿਉਂਦਾ, ਮੈਨੂੰ ਨਹੀਂ ਲੋੜ ਇਹਨਾਂ ਕੰਮਾਂ ਦੀ। ਜਦੋਂ ਕਬੀਰ ਸਾਹਿਬ ਦੇ ਸਲੋਕ ਆਪਾਂ ਪੜ੍ਹੀਏ ਨਾ ਧਿਆਨ ਦੇ ਨਾਲ, ਉਹਨਾਂ ਨੇ ਲਿਖਿਆ ਕਬੀਰ ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਹਿੰਦੇ ਮੈਂ ਤੇ ਮੁੱਢ ਤੋਂ ਲੈ ਕੇ ਅਖੀਰ ਤੱਕ ਜਦੋਂ ਆਪਣੇ ਮਾਲਕ ਦੇ ਗੁਣਾਂ ਦੇ ਵਿੱਚ ਜਿਉਂਦਾ ਨਾ, ਉਹਦੇ ਗੁਣਾਂ ਨੂੰ ਜ਼ਿੰਦਗੀ 'ਚ ਜੀ ਰਿਹਾ, ਕਹਿੰਦੇ ਮੈਂ ਤੇ ਹਰ ਵੇਲੇ ਹੀ ਆਨੰਦ ਦੇ ਵਿੱਚ ਜਿਉਂਦਾ, ਮੈਨੂੰ ਨਹੀਂ ਪ੍ਰੋਬਲਮ ਕੋਈ ਸਵਰਗ ਹੋਏ ਕੋਈ ਨਰਕ ਹੋਏ ਮੈਂ ਨਹੀਂ ਡਰਦਾ। ਕਿਸੇ ਨੇ ਪੁੱਛ ਲਿਆ ਵੀ ਕਿੰਨੀ ਕੁ ਮੌਜ ਹੈ ਉੱਥੇ? ਸਾਡੀ ਆਦਤ ਹੁੰਦੀ ਹੈ ਨਾ, ਜਦੋਂ ਕੋਈ ਬੰਦੇ ਨੂੰ ਮਾੜੀ ਜਿਹੀ ਬਾਣੀ ਕਿਤੇ ਪੜ੍ਹਨੀ ਆ ਜਾਏ ਨਾ ਸਹੀ ਤਰੀਕੇ ਨਾਲ, ਉਹ ਕਹਿੰਦੇ ਬੜਾ ਆਨੰਦ ਆਇਆ ਭਾਈ ਬਾਣੀ ਪੜ੍ਹ ਕੇ। ਕਹਿੰਦੇ ਕਿੰਨਾ ਕੁ? ਕਹਿੰਦੇ ਬਸ ਦੱਸਿਆ ਨਹੀਂ ਜਾਂਦਾ। ਇੱਦਾਂ ਹੀ ਕਬੀਰ ਸਾਹਿਬ ਜਦੋਂ ਸਾਨੂੰ ਸਮਝਾ ਰਹੇ ਨੇ ਨਾ ਕਹਿੰਦੇ ਕਿੰਨਾ ਕੁ ਆਨੰਦ ਹੈ ਕਹਿੰਦੇ ਉੱਥੇ, ਕਹਿੰਦੇ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਕਹਿੰਦੇ ਕਿੱਦਾਂ ਅੰਦਾਜ਼ਾ ਲਾਵਾਂ, ਅਨੁਮਾਨ ਕਿੱਦਾਂ ਲਾਵਾਂ ਵੀ ਕਿੰਨਾ ਕੁ ਆਨੰਦ ਹੈ ਇਸ ਦੇ ਗੁਣਾਂ 'ਚ ਜਿਉਣ ਦਾ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਕਹਿੰਦੇ ਇਹ ਤੇ ਜੀ ਕੇ ਹੀ ਪਤਾ ਲੱਗਦਾ। ਇਹ ਨਹੀਂ ਵੀ ਤੁਸੀਂ ਹਰ ਇੱਕ ਬੰਦਾ ਇਹਦੇ ਗੁਣਾਂ ਨੂੰ ਗ੍ਰਹਿਣ ਕਰਕੇ ਆਪਣੇ ਔਗਣਾਂ ਨੂੰ ਛੱਡਦਾ ਜਾਏਗਾ ਨਾ, ਉਹਨੂੰ ਹੀ ਪਤਾ ਵੀ ਕਿੱਦਾਂ ਇੱਕ ਗੁਣ ਆਇਆ ਸੀ ਤੇ ਇੱਕ ਔਗਣ ਗਿਆ ਸੀ, ਕਿੱਦਾਂ ਮੈਂ ਮਿਹਨਤ ਕੀਤੀ ਇਸ ਆਦਤ ਨੂੰ ਬਦਲਣ ਵਾਸਤੇ, ਇਸ ਸੁਰਤ ਦੇ ਵਿਚਾਰਾਂ ਨੂੰ ਬਦਲਣ ਵਾਸਤੇ। ਕਹਿੰਦੇ ਇਹਦੇ ਅੰਦਾਜ਼ੇ ਥੋੜੀ ਲੱਗ ਸਕਦੇ ਨੇ ਵੀ ਇੰਨਾ ਕੁ ਮਿਣ ਕੇ ਦੱਸ ਦਈਏ, ਇੱਦਾਂ ਅੰਦਾਜ਼ੇ ਨਹੀਂ। ਇਸੇ ਨੂੰ ਕਿਹਾ ਵੀ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ। ਗੁੰਗਾ ਜਿਹੜਾ ਸਰੀਰਕ ਕਿਰਿਆ ਦੁਆਰਾ ਦੱਸ ਸਕਦਾ ਵੀ ਹਾਂ ਵਧੀਆ ਸੀ ਇਸ਼ਾਰੇ ਦੇ ਨਾਲ, ਇੱਦਾਂ ਹੀ ਕਹਿੰਦੇ ਵੀ ਇਹ ਗੁਣਾਂ ਨੂੰ ਤੁਸੀਂ ਜੇ ਜ਼ਬਾਨ ਦੇ ਨਾਲ ਬਿਆਨ ਕਰਨ ਦਾ ਯਤਨ ਕਰੋਗੇ ਨਾ, ਇਹ ਕੀਤੇ ਨਹੀਂ ਜਾਣੇ। ਜਦੋਂ ਪ੍ਰੈਕਟੀਕਲੀ ਜੀਵੋਗੇ ਨਾ ਉਹਨਾਂ ਗੁਣਾਂ ਨੂੰ, ਲੋਕਾਂ ਨੂੰ ਆਪ ਹੀ ਪਤਾ ਲੱਗ ਜਾਏਗਾ ਵੀ ਵਾਕਈ ਇਹ ਸੱਚ ਤੇ ਖੜਾ, ਸੱਚ ਦਾ ਜੀਵਨ ਜੀ ਰਿਹਾ। ਇਹਨੂੰ ਕਹਿੰਦੇ ਨੇ ਗੁੰਗੇ ਨੇ ਜਿਹੜਾ ਗੁੜ ਖਾ ਲਿਆ, ਵੀ ਉਹ ਬੋਲ ਕੇ ਥੋੜੀ ਦੱਸੇਗਾ, ਉਹਦੇ ਕਰਮ ਦੱਸਣਗੇ ਵੀ ਵਾਕਈ ਇਹ ਭਾਈ ਕਰਮਾਂ ਕਰਕੇ ਗੁਰੂ ਦੀ ਕਸਵੱਟੀ ਤੇ ਖਰਾ ਉਤਰਦਾ। ਇੱਕ ਇਹ ਕਾਰਨ ਸੀ। ਫਿਰ ਤੀਸਰਾ ਕਾਰਨ ਸੀ ਵੀ ਸਰੀਰ ਦੀ ਪਵਿੱਤਰਤਾ ਦੇ ਨਾਲ ਦੁਬਧਾ ਦਾ ਨਾਸ਼ ਹੋ ਗਿਆ। ਪਰ ਮਹਾਰਾਜ ਕਹਿਣ ਲੱਗੇ ਤਟ ਤੀਰਥ ਸਭ ਧਰਤੀ ਭਰਮਿਓ ਦੁਬਧਾ ਛੁਟਕੈ ਨਾਹੀ। ਕਹਿੰਦੇ ਮੈਂ ਹੁਣ ਜਾਇਆ ਜੀ ਦਰਬਾਰ ਸਾਹਿਬ, ਤੇ ਹੁਣ ਮੈਂ ਜਿਹੜੇ ਸਾਰੇ ਜਿਹੜੇ ਮਨ ਦੀਆਂ ਦੁਬਧਾਵਾਂ ਸੀ ਨਾ ਉਹ ਛੱਡ ਕੇ ਆ ਗਿਆ। ਮਨ ਦੀ ਦੁਬਧਾ ਉੱਥੇ ਇਸ਼ਨਾਨ ਕਰਨ ਦੇ ਨਾਲ ਨਹੀਂ, ਬਲਕਿ ਜੋ ਬਾਣੀ ਦੱਸਦੀ ਹੈ ਉਹ ਬਾਣੀ ਨੂੰ ਸੁਰਤ ਦੇ ਵਿੱਚ ਵਸਾਉਣ ਦੇ ਨਾਲ ਇਹ ਮਨ ਦੀ ਦੁਬਧਾ ਦੂਰ ਹੋ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ। ਹੁਣ ਇਹੀ ਰੌਲਾ ਪਿਆ ਨਾ ਬਈ, ਉਹਨਾਂ ਨੇ ਉੱਥੋਂ ਦੇ ਜਲ ਨੂੰ ਜਿਹੜਾ ਸੀ ਪਾਣੀ ਕਹਿ ਦਿੱਤਾ। ਪਰ ਤੁਸੀਂ ਪਹਿਲਾਂ ਵੀ ਬੇਨਤੀ ਕੀਤੀ ਵੀ ਗੁਰਬਾਣੀ ਦੇ ਵਿੱਚ ਜਲ ਸ਼ਬਦ ਵੀ ਵਰਤਿਆ, ਪਾਣੀ ਸ਼ਬਦ ਵੀ ਵਰਤਿਆ, ਅੰਮ੍ਰਿਤ ਸ਼ਬਦ ਵੀ ਵਰਤਿਆ, ਨੀਰ ਸ਼ਬਦ ਵੀ ਵਰਤਿਆ, ਇਹ ਸਾਰੇ ਸ਼ਬਦ ਵਰਤੇ ਨੇ। ਜਿੱਥੇ ਜਿੱਥੇ ਪ੍ਰਕਰਨ ਫਿੱਟ ਹੋਇਆ ਉੱਥੇ ਉੱਥੇ ਗੁਰੂ ਪਾਤਸ਼ਾਹ ਨੇ ਇਹ ਸ਼ਬਦ ਵਰਤੇ। ਇਸੇ ਕਰਕੇ ਸਾਡੇ ਵਿੱਚ ਇਹ ਭੁਲੇਖਾ ਪਾਇਆ ਗਿਆ ਵੀ ਉੱਥੇ ਜਦੋਂ ਆਪਾਂ ਸ਼ਬਦ ਪੜ੍ਹਦੇ ਹਨ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਹੁਣ ਜਦੋਂ ਧਿਆਨ ਦੇ ਨਾਲ ਇਹਨਾਂ ਸ਼ਬਦਾਂ ਨੂੰ ਆਪਾਂ ਦੇਖਾਂਗੇ ਨਾ, ਗੁਰੂ ਪਾਤਸ਼ਾਹ ਨੇ ਜਦੋਂ ਰਾਮ ਦੇ ਦਾਸਾਂ ਦੇ ਸਰੋਵਰ ਦੀ ਗੱਲ ਕੀਤੀ ਉੱਥੇ ਕੀ ਕੀਤਾ, ਅਗਲੀ ਪੰਕਤੀ ਦੇ ਵਿੱਚ ਉਹਦਾ ਖੁਲਾਸਾ ਕੀਤਾ। ਅਸੀਂ ਤੇ ਬਸ ਸਾਡੀ ਆਦਤ ਬਣ ਗਈ ਨਾ ਬਈ ਥੋੜੀ ਥੋੜੀ ਪੰਕਤੀਆਂ ਜਿਹੜੀ ਜਿਹੜੀ ਮੈਨੂੰ ਚਾਹੀਦੀਆਂ ਸੀ ਮੈਂ ਲੈ ਲਈਆਂ ਤੇ ਬਾਕੀ ਜਿੱਥੇ ਮਰਜ਼ੀ ਜਾਏ ਮੈਨੂੰ ਉਹ ਸਿਧਾਂਤ ਦੀ ਕੋਈ ਫਿਕਰ ਨਹੀਂ। ਹੁਣ ਮਹਾਰਾਜ ਨੇ ਜਦੋਂ ਸੋਰਠ ਮਹਿਲਾ ਪੰਜਵਾਂ ਲਿਖਿਆ, ਘਰ ਤੀਜਾ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕਿੰਨੇ ਦਾਨਾ। ਰਹਾਉ ਵਾਲਾ ਬੰਦ ਹੈ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰਕਾ। ਗੁਰੂ ਦਾ ਸ਼ਬਦ ਵਿਚਾਰਨ ਦੇ ਨਾਲ ਇਹ ਖੇਡ ਵਰਤੀ ਵਰਤੀ ਕਿੱਥੇ, ਅੱਗੇ ਕਲੀਅਰ ਕਰ ਦਿੱਤਾ, ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਇਹ ਸਤ ਸੰਗਤ ਵਿੱਚ ਆ ਕਰਕੇ ਗੁਰੂ ਦੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਜਦੋਂ ਉਹਦੇ ਸ਼ਬਦ ਦੀ ਵਿਚਾਰ ਕੀਤੀ ਤਾਂ ਜਾ ਕੇ ਇਹ ਖੇਡ ਵਰਤੀ, ਤਾਂ ਮੇਰੀ ਜ਼ਿੰਦਗੀ ਦੇ ਔਗਣ ਜਿਹੜੇ ਸੀ ਇਹ ਪਾਸੇ ਹੋਏ। ਹੁਣ ਅਸੀਂ ਸਿਰਫ ਉੱਥੇ ਉਸ ਸਰੋਵਰ ਦੇ ਨਾਲ ਇਹ ਸ਼ਬਦ ਨੂੰ ਜੋੜ ਕੇ ਜਦੋਂ ਦੇਖਦੇ ਹਾਂ ਨਾ, ਉੱਥੇ ਸਾਨੂੰ ਭੁਲੇਖਾ ਪੈ ਜਾਂਦਾ। ਫਿਰ ਨਾਲ ਅਸੀਂ ਪੜ੍ਹ ਦਿੰਦੇ ਹਾਂ, ਡਿੱਠੇ ਸਭੇ ਥਾਂਵ ਨਹੀਂ ਤੁਧ ਜਿਹਾ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ। ਇਹ ਸਤਸੰਗਤ ਦੀ ਬਾਨਣਾ ਦੀ ਗੱਲ ਚੱਲ ਰਹੀ ਹੈ ਵੀ ਇਹ ਸਤਸੰਗਤ ਦੀ ਜਿਹੜੀ ਰਚਨਾ ਹੈ ਸਤਿਗੁਰੂ, ਇਹ ਤੁਸੀਂ ਆਪ ਕੀਤੀ ਹੈ, ਇਹਦਾ ਬਾਨਣ ਤੁਸੀਂ ਆਪ ਬੰਨਿਆ ਹੈ, ਤੇ ਜਿਹੜਾ ਇਸ ਸਤਸੰਗਤ ਦਾ ਆਨੰਦ ਲੈਣ ਦਾ ਚਾਹ ਰੱਖਦਾ ਉਹਨੂੰ ਇਹ ਸਤਸੰਗਤ ਦੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ ਪਏਗਾ। ਫਿਰ ਉਹ ਆਪਣੇ ਆਪ ਹੀ ਕਹੇਗਾ ਵੀ ਸੱਚੀ ਮੁੱਚੀ ਡਿੱਠੇ ਸਭੇ ਥਾਂਵ ਨਹੀਂ ਤੁਧ ਜਿਹਾ, ਵੀ ਇੱਥੇ ਆ ਕੇ ਮੇਰੀ ਜ਼ਿੰਦਗੀ ਦੇ ਜਿਹੜੇ ਸਾਰੇ ਵਿਚਾਰ ਸੀ ਉਹ ਚੇਂਜ ਹੋ ਗਏ, ਗੁਰੂ ਵਾਲੀ ਮੱਤ ਮੇਰੀ ਜ਼ਿੰਦਗੀ ਵਿੱਚ ਆ ਗਈ। ਪਰ ਜਦੋਂ ਇਸੇ ਤਰੀਕੇ ਨਾਲ ਇਸ ਤੋਂ ਪਿੱਛੇ ਇੱਕ ਹੋਰ ਸ਼ਬਦ ਹੈ ਗੁਰੂ ਪਾਤਸ਼ਾਹ ਦਾ, ਉਹਦੇ ਵਿੱਚ ਵੀ ਇੱਦਾਂ ਦਾ ਜ਼ਿਕਰ ਆਇਆ ਵੀ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਉਹਦੇ ਵਿੱਚ ਇਹ ਜ਼ਿਕਰ ਆਇਆ ਉੱਥੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ। ਉਹਦੇ ਵਿੱਚ ਵੀ ਕਲੀਅਰ ਕਰ ਦਿੱਤਾ ਵੀ ਕਿੱਥੇ ਹੋਇਆ ਸਾਰਾ ਕੁਛ, ਸਾਧ ਸੰਗ ਮਿਲ ਧਿਆਈਐ, ਵੀ ਇਹ ਸਤ ਸੰਗਤ ਦੇ ਵਿੱਚ ਹੋਇਆ। ਇੱਦਾਂ ਨਹੀਂ ਹੋਇਆ ਵੀ ਤੁਸੀਂ ਸੋਚੋ ਵੀ ਕਿਸੇ ਪਾਣੀ ਦੇ ਵਿੱਚ ਇਸ਼ਨਾਨ ਕਰਕੇ ਹੋ ਗਿਆ ਜਾਂ ਕਿਸੇ ਸਰੋਵਰ 'ਚ ਇਸ਼ਨਾਨ ਕਰਕੇ ਹੋ ਗਿਆ, ਇੱਦਾਂ ਨਹੀਂ ਹੋਇਆ। ਤੇ ਗੁਰੂ ਪਾਤਸ਼ਾਹ ਜਦੋਂ ਸਾਨੂੰ ਅੱਜ ਇਹ ਗੱਲ ਸਮਝਾ ਰਹੇ ਨੇ ਉਹ ਜਿਹੜਾ ਸ਼ਬਦ ਹੈ ਸਾਡਾ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ। ਇਹ ਤਾਂ ਕਰਕੇ ਰਹਾਉ ਵਾਲਾ ਬੰਦ ਪਹਿਲਾਂ ਆਪ ਜੀ ਦੀ ਸੇਵਾ 'ਚ ਰੱਖਿਆ ਸੀ ਵੀ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਕਲੀਅਰ ਕਰ ਦਿੱਤਾ ਵੀ ਗੁਰ ਸਮਾਨ ਤੀਰਥ ਨਹੀਂ ਕੋਏ, ਗੁਰੂ ਦੇ ਬਰਾਬਰ ਦਾ ਭਾਈ ਕੋਈ ਹੋਰ ਤੀਰਥ ਨਹੀਂ ਹੈ। ਫਿਰ ਇਹ ਗੱਲ ਮੰਨਾਂਗੇ ਕਿ ਜਿਹੜੇ ਲੋਕ ਈਰਖਾ ਵੱਸ ਹੋ ਕੇ ਦੂਜੇ ਤੀਜੇ ਦਿਨ ਕੋਈ ਬਿਆਨ ਦੇ ਦਿੰਦੇ ਨੇ ਵੀ ਇਹਨਾਂ ਨੇ ਜੀ ਬੇਅਦਬੀ ਕਰ ਦਿੱਤੀ, ਕੀ ਉਹ ਬੰਦੇ ਇਹਨਾਂ ਬਚਨਾਂ ਨੂੰ ਕਦੇ ਵਿਚਾਰਨਗੇ ਆਪਣੀ ਜ਼ਿੰਦਗੀ ਦੇ ਵਿੱਚ? ਜਦੋਂ ਗੁਰੂ ਨੇ ਇੱਕੋ ਹੀ, ਦੇਖੋ ਕਿੱਡਾ ਸੌਖਾ ਇਹਦੇ ਅਰਥ ਕੋਈ ਕਰਨੇ ਬਣਦੇ ਨੇ ਜੇ ਕੋਈ ਕਹੇ ਮੈਂ ਅਰਥ ਕਰਾਇਆ ਤੇ, ਵੀ ਗੁਰ ਸਮਾਨ ਤੀਰਥ ਨਹੀਂ ਕੋਏ। ਸਿੱਧੀ ਕਲੀਅਰ ਸੌਖੀ ਗੱਲ ਗੁਰੂ ਪਾਤਸ਼ਾਹ ਨੇ ਸਾਡੀ ਦਿਮਾਗ 'ਚ ਪਾਈ ਤੇ ਕਹਿਣ ਲੱਗੇ ਸਰ ਸੰਤੋਖ ਤਾਸ ਗੁਰ ਹੋਏ। ਕਹਿੰਦੇ ਵੀ ਉਹ ਗੁਰੂ ਹੀ ਸੰਤੋਖ ਰੂਪ ਸਰੋਵਰ ਹੈ, ਉੱਥੋਂ ਹੀ ਇਹ ਵਿਚਾਰ ਸੰਤੋਖ ਦੀ ਸਾਡੀ ਜ਼ਿੰਦਗੀ 'ਚ ਆਉਂਦੀ ਹੈ, ਹੋਰ ਕੋਈ ਨਹੀਂ। ਤੇ ਆਰੰਭ ਦੇ ਵਿੱਚ ਪਾਤਸ਼ਾਹ ਨੇ ਫਿਰ ਸਾਨੂੰ ਗੱਲ ਸਮਝਾਈ, ਕਹਿਣ ਲੱਗੇ ਅੰਮ੍ਰਿਤ ਨੀਰ ਗਿਆਨ ਮਨ ਮੱਜਨ। ਹੁਣ ਜਿਹੜਾ ਅੰਮ੍ਰਿਤ ਨੀਰ, ਇੱਥੇ ਨੀਰ ਸ਼ਬਦ ਆ ਗਿਆ, ਗਿਆਨ ਮਨ ਮੱਜਨ, ਇਸ਼ਨਾਨ ਕਿਹਨੇ ਕਰਨਾ ਹੈ? ਇਹਦੇ ਗੁਣਾ ਰੂਪੀ ਅੰਮ੍ਰਿਤ ਦੇ ਵਿੱਚ ਸਾਡੇ ਮਨ ਨੇ ਇਸ਼ਨਾਨ ਕਰਨਾ ਹੈ। 68 ਤੀਰਥ ਸੰਗ ਗਏ, ਕਹਿੰਦੇ ਮੈਨੂੰ ਹੋਰ ਇਸ਼ਨਾਨ ਕਰਨ ਦੀ ਲੋੜ ਨਹੀਂ ਪਈ, 68 ਤੀਰਥਾਂ ਦਾ ਇਸ਼ਨਾਨ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਗੁਰੂ ਦੇ ਗੁਣਾਂ ਦੇ ਵਿੱਚ ਮਨ ਨੂੰ ਇਸ਼ਨਾਨ ਕਰਾਉਣ ਦੇ ਨਾਲ ਹੋ ਗਿਆ, ਹੁਣ ਮੈਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਪਈ। ਕਹਿੰਦੇ ਗੁਰ ਉਪਦੇਸ਼ ਜਵਾਹਰ ਮਾਣਿਕ ਸੇਵੇ ਸਿੱਖ ਸੋ ਖੋਜ ਲਹਿ। ਕਹਿੰਦੇ ਗੁਰੂ ਉਪਦੇਸ਼ ਦੇ ਰੂਪ ਦੇ ਡੂੰਘੇ ਪਾਣੀਆਂ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੇ ਮੋਤੀ ਤੇ ਜਵਾਹਰ ਹਨ। ਜਿਹੜਾ ਸਿੱਖ ਗੁਰੂ ਤੀਰਥ ਨੂੰ ਸੇਵਦਾ ਹੈ, ਸ਼ਰਧਾ ਨਾਲ ਆਉਂਦਾ ਹੈ, ਉਹ ਭਾਲ ਕਰਕੇ ਲੱਭ ਲੈਂਦਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਗੱਲ ਅਸੀਂ ਰੋਜ਼ ਪੜ੍ਹਦੇ ਹਾਂ ਪਰ ਇਹ ਸਾਡੀ ਸੁਰਤ 'ਚ ਕਿਉਂ ਨਹੀਂ ਆਈ? ਕਿਉਂਕਿ ਸਿਰਫ ਅਸੀਂ ਪੜ੍ਹਨ ਤੱਕ ਸੀਮਤ ਹਾਂ, ਸਾਨੂੰ ਉਹ ਵਿਚਾਰ ਕੇ ਜ਼ਿੰਦਗੀ ਸਾਡੀ ਆਪਣੀ ਸੁਰਤ ਦੇ ਵਿੱਚ ਲਿਆਉਣ ਦਾ ਅਸੀਂ ਕਦੇ ਯਤਨ ਨਹੀਂ ਕੀਤਾ, ਇਸ ਪਾਸੇ ਉਦਮ ਨਹੀਂ ਕੀਤਾ। ਤੇ ਮਹਾਰਾਜ ਕਹਿਣ ਲੱਗੇ ਗੁਰ ਦਰਿਆਓ। ਫਿਰ ਦੇਖੋ ਇੱਥੇ ਗੁਰੂ ਨੂੰ ਦਰਿਆ ਕਹਿ ਦਿੱਤਾ, ਕਹਿੰਦੇ ਤੂੰ ਦਰਿਆ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਕਹਿੰਦੇ ਤੂੰ ਦਰਿਆ ਹੈ ਤੇ ਤੇਰਾ ਜਿਹੜਾ ਜਲ ਹੈ ਸਦਾ ਹੀ ਨਿਰਮਲ ਰਹਿੰਦਾ, ਇਹ ਕਦੇ ਗੰਦਾ ਹੁੰਦਾ ਹੀ ਨਹੀਂ, ਮੈਲਾ ਹੁੰਦਾ ਹੀ ਨਹੀਂ। ਤੇ ਮਿਲੇ ਦੁਰਮਤ ਮੈਲ ਹਰੈ, ਕਹਿੰਦੇ ਵੀ ਜਿਹੜਾ ਇਹਨੂੰ ਆਪਣੀ ਜ਼ਿੰਦਗੀ 'ਚ ਗ੍ਰਹਿਣ ਕਰ ਲੈਂਦਾ ਉਹਦੇ ਮਤ ਦੇ ਵਿੱਚੋਂ ਜਿਹੜੀ ਮੈਲ ਹੈ ਵਿਕਾਰਾਂ ਦੀ, ਉਹ ਭੈੜੀ ਮਤ ਜਿਹੜੀ ਦੂਰ ਹੋ ਜਾਂਦੀ, ਪਾਸੇ ਹੋ ਜਾਂਦੀ ਹੈ, ਉਹਨੂੰ ਕੋਈ ਹੋਰ ਯਤਨ ਕਰਨ ਦਾ ਜਿਹੜਾ ਹੈ ਕੋਈ ਚਾਰਾ ਹੀ ਨਹੀਂ ਰਹਿੰਦਾ ਵੀ ਮੈਂ ਕੋਈ ਹੋਰ ਪਾਸੇ ਵੀ ਜਾਵਾਂ। ਗੁਰਦਰਿਆਓ ਸਦਾ ਜਲ ਨਿਰਮਲ, ਮਿਲੇ ਦੁਰਮਤ ਮੈਲ ਹਰੈ, ਸਤਿਗੁਰ ਪਾਇਆ ਪੂਰਾ ਨਹਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਕਹਿੰਦੇ ਜਦੋਂ ਇਹ ਨਹਾਉਣਾ ਹੋ ਗਿਆ ਗੁਰੂ ਦੇ ਵਿਚਾਰਾਂ ਦੇ ਵਿੱਚ, ਫਿਰ ਜਿਹੜੀ ਸਾਡੇ ਸੁਰਤ ਉਹ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੇ ਪਾਸੇ ਸੀ, ਹੁਣ ਉਹਨੇ ਸਾਰਾ ਉਹ ਸੁਭਾਅ ਤਿਆਗ ਕੇ ਗੁਰੂ ਵਾਲਾ ਸੁਭਾਅ ਅਖਤਿਆਰ ਕਰ ਲਿਆ ਤੇ ਉਹ ਜਿਹੜਾ ਸੀ ਪਸ਼ੂ ਪਰੇ ਤੋਂ ਦੇਵ ਕਰੇ ਦੀ ਅਵਸਥਾ ਵਿੱਚ ਆ ਗਿਆ। ਇਹ ਨਹੀਂ ਵੀ ਕੋਈ ਹੋਰ ਕਿਤੋਂ ਜਿਹੜੇ ਪਸ਼ੂ ਬਣਾ ਦਿੱਤੇ ਜਾਂ ਕੋਈ ਦੇਵਤੇ ਬਣਾ ਦਿੱਤੇ, ਗੱਲ ਸੀ ਸੁਰਤ ਦੇ ਵਿਚਾਰ ਚੇਂਜ ਹੋ ਗਏ। ਤੇ ਅੱਗੇ ਕਹਿੰਦੇ ਨੇ ਰੱਤਾ ਸੱਚ ਨਾਮ ਤਲ ਹੀਅਲ ਸੋ ਗੁਰ ਪਰਮਲ ਕਹੀ ਹੈ। ਜਿਹੜਾ ਗੁਰੂ ਹਰ ਵੇਲੇ ਕਹਿਣ ਲੱਗੇ ਵੀ ਇਸ ਗਿਆਨ ਦੇ ਵਿੱਚ ਰਮਿਆ ਹੋਇਆ, ਗਿਆਨ ਵਿੱਚ ਰਹਿੰਦਾ, ਫਿਰ ਕਹਿਣ ਲੱਗੇ ਵੀ ਉਹਨੂੰ ਹੀ ਸੁਗੰਧੀ ਵਾਲਾ ਕਿਹਾ ਜਾ ਸਕਦਾ, ਸੋ ਗੁਰ ਪਰਮਲ ਕਹੀਏ, ਜਿਹੜਾ ਐਸਾ ਸੁਗੰਧੀ ਦੇਣ ਵਾਲਾ ਹੋਏ। ਫਿਰ ਜਾਂ ਕੀ ਵਾਸ ਬਨਾਸਪਤ ਸੌਰੈ ਤਾਸ ਚਰਨ ਲਿਵ ਰਹੀਏ, ਕਹਿੰਦੇ ਚੰਦਨ ਦੀ ਸੁਗੰਧੀ ਨੇੜੇ ਉੱਗੀ ਬਨਸਪਤੀ ਨੂੰ ਸੁਗੰਧਿਤ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਉਪਦੇਸ਼ ਹੈ, ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਇਹਦੀ ਸਿੱਖਿਆ ਲੈਣ ਵਾਲੇ ਪਾਸੇ ਨੂੰ ਤੁਰਦਾ, ਇਹਦਾ ਜੀਵਨ ਵੀ ਜਿਹੜਾ ਹੈ ਫਿਰ ਗੁਰੂ ਦੇ ਵਿਚਾਰਾਂ ਦੇ ਨਾਲ ਸੁਗੰਧਿਤ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਗੁਰੂ ਵਾਲੇ ਪਾਸੇ ਨੂੰ ਤੁਰਦਾ। ਤੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸ਼ਿਵ ਘਰ ਜਾਈਏ, ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਪਿਆ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ, ਵੀ ਉਹ ਜਿਹੜਾ ਹੈ ਉਹਦੀ ਵਿਚਾਰਾਂ ਗੁਰੂ ਵਾਲੀਆਂ ਹੋ ਜਾਂਦੀਆਂ ਨੇ। ਤੇ ਫਿਰ ਉਹ ਸਮਝ ਲਓ ਵੀ ਮਾਲਕ ਦੇ ਘਰ ਵਿੱਚ ਉਹਨੂੰ ਜਿਉਣਾ ਆ ਗਿਆ, ਵੀ ਇਹ ਜਿਹੜਾ ਸਾਰਾ ਸੰਸਾਰ ਸੀ ਮੈਂ ਇਹਦੇ ਵਿੱਚ ਜਿਉਣਾ ਕਿੱਦਾਂ, ਉਹ ਢੰਗ ਗੁਰੂ ਦੇ ਕੋਲੋਂ ਆ ਗਿਆ। ਤੇ ਜਦੋਂ ਇਹ ਢੰਗ ਆਇਆ, ਕਹਿਣ ਲੱਗੇ ਗੁਰਮੁਖ ਨਾਨਕ ਸੱਚ ਸਮਾਈਐ ਗੁਰਮੁਖ ਨਿਜ ਪਦ ਪਾਈਐ, ਕਹਿਣ ਲੱਗੇ ਇਸ ਤਰੀਕੇ ਨਾਲ ਹੇ ਨਾਨਕ ਗੁਰੂ ਦੀ ਸ਼ਰਨ ਪਿਆ ਸਦਾ ਥਿਰ ਪ੍ਰਭੂ ਵਿੱਚ ਲੀਨ ਹੋ ਜਾਈਦਾ ਹੈ, गुरु दी राही उच्चा आत्मक दर्जा मिल जाता है, जो सदा ही बने अपना बनिया रहिंदा है, अटल रहिंदा, किते जांदा नहीं। हुण इह सारे शब्द दे विच गुरु पातशाह ने यह गल सानू बार बार दृढ़ करवाई भी गुरु ही निर्मल जल है, गुरु ही तीर्थ है, ते गुरु दे बराबर होर कोई भी नहीं जिन्हों आपा तीर्थ बना के बह जाइए। तां गुरु महाराज सच्चे पातशाह ने रहाउ वाले बंद विच ये असीस बख्शिश कीती कि गुर समान तीर्थ नहीं कोए, सर संतोख तास गुर होए, भी गुरु ही साडे वास्ते तीर्थ है। इहदे ज्ञान दे विच असी रोज इशनान करना है, ते अपनी मत दी जिहड़ी मैल है, ਜਿਹੜੇ ਸਾਡੇ ਬੁਰੇ ਵਿਚਾਰ ਨੇ, ਇਹਨਾਂ ਨੂੰ ਭਲੇ ਵਿਚਾਰਾਂ ਦੇ ਵਿੱਚ ਕਨਵਰਟ ਕਰਨ ਦਾ ਗੁਰੂ ਦੇ ਕੋਲੋਂ ਜਿਹੜਾ ਹੈ ਉਹ ਜਾਚ ਸਿੱਖਣੀ ਹੈ, ਸਿੱਖਿਆ ਲੈਣੀ ਹੈ। ਇਸ ਕਰਕੇ ਜਿਹੜੇ ਲੋਕ ਇਹ ਭਰਮ ਪਾਲ ਕੇ ਬੈਠੇ ਹੋਏ ਨੇ ਵੀ ਕਿਸੇ ਇੱਕ ਥਾਂ ਤੇ ਤੁਸੀਂ ਪਾਣੀ ਇਕੱਤਰ ਕੀਤਾ ਤੇ ਉਹਨੂੰ ਤੁਸੀਂ ਧਾਰਮਿਕ ਸਥਲ ਬਣਾ ਦਿੱਤਾ, ਏਦਾਂ ਨਹੀਂ। ਗੁਰੂ ਪਾਤਸ਼ਾਹ ਨੇ ਇਤਿਹਾਸਕ ਤੌਰ ਤੇ ਜਿੱਥੇ ਆਪਣੇ ਚਰਨ ਪਾਏ, ਉਸ ਤੋਂ ਵੀ ਵੱਡੀ ਗੱਲ ਗੁਰਬਾਣੀ ਦੇ ਵਿੱਚ ਇੱਕ ਦਰਜ ਕੀਤੀ, ਉਹ ਕੀ ਸੀ? ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿਸ ਹਿਰਦੇ ਰੂਪੀ ਘਰ ਦੇ ਵਿੱਚ ਉਸ ਮਾਲਕ ਦੀ ਸਿੱਖਿਆ ਦਾ ਜਿਹੜਾ ਸੀ ਉਹ ਠਹਿਰਾਵ ਹੋ ਗਿਆ, ਉਹਦੇ ਅੰਦਰ ਆ ਗਈ, ਕਹਿੰਦੇ ਉਹ ਹਿਰਦਾ ਰੂਪੀ ਘਰ ਸੋਹਣਾ ਹੋ ਗਿਆ, ਉਹ ਸੋਹਣਾ ਬਣ ਗਿਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ। ਉਹਦਾ ਜੀਵਨ ਜਿਹੜਾ ਹੈ ਬਦਲ ਗਿਆ ਗੁਰੂ ਦੇ ਚਰਨਾਂ ਵਿੱਚ ਆ ਕੇ, ਫਿਰ ਉਹਨੂੰ ਕਿਸੇ ਹੋਰ ਤੀਰਥ ਤੇ ਜਾਣ ਦੀ ਲੋੜ ਨਹੀਂ। ਇਹ ਜਿਹੜਾ ਭਰਮ ਪਾਇਆ ਜਾਂਦਾ ਇਹਨੂੰ ਅੱਜ ਦਿਮਾਗ ਵਿੱਚੋਂ ਕੱਢ ਲਈਏ ਵੀ ਸਾਡੇ ਗੁਰੂ ਨੇ ਸਾਨੂੰ ਸਮਝਾਇਆ ਵੀ ਗੁਰ ਸਮਾਨ ਤੀਰਥ ਨਹੀਂ ਕੋਏ, ਵੀ ਗੁਰੂ ਤੇ ਬਰਾਬਰ ਦਾ ਹੋਰ ਕੋਈ ਤੀਰਥ ਨਾ ਹੈ ਤੇ ਨਾ ਹੋਏਗਾ। ਇਹ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਬਾਣੀ ਵਿੱਚ ਸਮਝਾਈ ਤੇ ਸਾਨੂੰ ਸਮਝ ਵਿੱਚ ਆ ਜਾਵੇ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਦੀ ਖਿਮਾ। ਪਿਆਰ ਸਦਿਓ ਅਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।